जोरी नमों कर श्री हर कृष्ण मनाए बहादुर परम कृपाला परम कृपाला श्री गुरु गोविंद सिंह विसाला तर तर पुन पुन शीशा पुन पुन शीशा बंदो वार वार जगदीशा जम है अमृत ज्ञान है माणक भगत वै श्री गुरु ग्रंथ साहिब उदद बंदो कर श्री गुर शब्द कमाए जिन जीते पंच विकार तिन संतन को बंदना सिर चरणन पर धार होवे सिफत कसम दी नूरे अरसों को सो तुद डिठे सच्चे पातशाह मर जन्म जन्म दी कटिया तुद डिठे सच्चे पातशाह मर जन्म जन्म दी कटिया
सतनाम श्री वाहे गुरु जी लखै जो चढ़त जात में ऊंचा सो तो उतरन गमन तो नीचा जो जाने मैं गमनो नीचे सो चढ़ जात अचानक ऊंचे लखे जो चढ़त जात में ऊंचा
वाहिगुरु जी का खालसा वाहिगुरु जी की फतेह सतगुरु गुरु गरीबन वाज पतत पावन गुरता गदी सभा मान फलत फलत के राखे साहब श्री गुरु ग्रंथ साहिब पातशाह महाराज जी की पावन हजूरी अंदर रोजाना दे नितनेम अनुसार ਸ਼ਾਮਾਂ ਦੇ ਵਕਤ ਦੀਵਾਨ ਸਜ ਰਹੇ ਹਨ ਆਪ ਸਰਬੱਤ ਮਾਈ ਭਾਈ ਦੂਰੋਂ ਨੇੜੋਂ ਚੱਲ ਕਰਕੇ ਗੁਰੂ ਹਜ਼ੂਰੀ ਵਿੱਚ ਪਹੁੰਚੇ ਹੋ ਸ਼ਾਮ ਦੇ ਨਿਤਨੇਮ ਸ਼੍ਰੀ ਰਹਿਰਾ ਸਾਹਿਬ ਦੇ ਪਾਠ ਹੋਏ ਹਨ ਕੀਰਤਨ ਹੋਏ ਹਨ ਆਪ ਜੀ ਨੇ ਹੁਣੇ ਹੀ ਢਾਡੀ ਸਿੰਘਾਂ ਦੇ ਪਾਸੋਂ ਭਾਈ ਸੁਖਵਿੰਦਰ ਸਿੰਘ ਜੀ ਅਨਮੋਲ ਦੇ ਜਥੇ ਪਾਸੋਂ ਬਹੁਤ ਹੀ ਵਿਰਾਗ ਭਰਪੂਰ ਜੋ ਸਾਹਿਬਜ਼ਾਦਿਆਂ ਦਾ ਪ੍ਰਸੰਗ ਹੈ ਸਰਵਣ ਕੀਤਾ ਹੈ ਦੁਨੀਆ ਸਤਸੰਗ ਜੀ ਸੰਸਾਰ ਵਿੱਚ ਆਪਾਂ ਵੇਖਦੇ ਹਾਂ ਹਰ ਕੋਈ ਆਪਣੇ ਧਰਮ ਦੀ ਗੱਲ ਕਰਦਾ ਹੈ ਪਰ ਅਸਲ ਵਿੱਚ ਧਰਮ ਉਹ ਹੈ ਜਿਹਨੂੰ ਵੇਖ ਕਰਕੇ ਸੁਣ ਕਰਕੇ ਇਨਸਾਨ ਦਾ ਸਿਰ ਹੈ ਚੁੱਕ ਜਾਵੇ ਸੋ ਸਾਹਿਬਜ਼ਾਦਿਆਂ ਦੀ ਐਸੀ ਗਾਥਾ ਹੈ ਵੇਖ ਵੇਖ ਦੁਨੀਆ ਹੋਂ ਕੇ ਰਹੀ ਭਰਦੀ ਹੰਝੂ ਪਿਆਰਦੀ ਰਹੀ ਫੇਰ ਪਿਆਰ ਅੰਦਰ ਜੂਝੇ ਧਰਮ ਤੋਂ ਸਾਹਿਬਜ਼ਾਦ ਇਸ ਤਰ੍ਹਾਂ ਦੋ ਦੀਵਾਰ ਅੰਦਰ ਦੋ ਮੈਦਾਨ ਅੰਦਰ ਸੋ ਸਾਹਿਬਜ਼ਾਦਿਆਂ ਨੇ ਜੋ ਕਾਰਨਾ ਕਾਲੀ ਹੈ ਅਤੇ ਅੱਜ ਉਹ ਸਿੱਖੀ ਦਾ ਮਹਿਲ ਆਪਾਂ ਵੇਖਦੇ ਹਾਂ ਇਹ ਗੁਰੂ ਕਾਂਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਹੈ ਆਓ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਪਾਵਨ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ ਗੁਰਸਿੱਖ ਆ ਕਰਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜ ਰਹੇ ਨੇ ਦੂਰੋਂ ਦੁਰੇਡਿਓਂ ਗੁਰਸਿੱਖ ਆਉਂਦੇ ਨੇ ਕਈ ਸਿੱਖ ਗੁਰੂ ਹਜ਼ੂਰੀ ਵਿੱਚ ਰਹਿ ਕਰਕੇ ਸੇਵਾ ਕਰਦੇ ਨੇ ਆਪਣੀ ਕਲਿਆਣ ਵਾਸਤੇ ਸਵਾਲ ਕਰਦੇ ਨੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਪਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਗੁਰਮੁਖ ਭਾਉ ਕਰੇ ਸੋ ਆਪਣਾ ਆਪ ਪਛਾਣੇ ਜਿਹੜੀਆਂ ਗੁਰੂ ਘਰ ਦੀਆਂ ਸਾਖੀਆਂ ਹਨ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਮਹਾਂਬਾਕ ਅਨੁਸਾਰ ਅੱਜ ਵੀ ਸਤਿਗੁਰੂ ਮਹਾਰਾਜ ਜੀ ਆਪਣੇ ਵਿੱਚ ਬਿਰਾਜਮਾਨ ਨੇ ਜਿਹੜੇ ਸਿੱਖ ਭਾਵ ਪ੍ਰੇਮ ਦੇ ਨਾਲ ਗੁਰਬਾਣੀ ਨੂੰ ਪੜ੍ਹਦੇ ਨੇ ਇਤਿਹਾਸ ਨੂੰ ਸੁਣਦੇ ਨੇ ਸਤਿਗੁਰੂ ਮਹਾਰਾਜ ਜੀ ਉਹ ਗੁਰਸਿੱਖ ਦਾ ਜਿਹੜਾ ਜੀਵਨ ਹੈ ਸਫਲ ਕਰਦੇ ਨੇ ਸੋ ਕੱਲ੍ਹ ਦੇ ਅਧਿਆਇ ਦੇ ਵਿੱਚ ਭਾਈ ਭਾਨੂ ਬਹਿਲ ਨੇ ਪੁੱਛਿਆ ਸੀ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਸਾਡੇ 'ਤੇ ਦਇਆ ਕਰੋ ਵੀ ਸਭ ਤੋਂ ਜਿਹੜਾ ਨਾਮ ਹੈ ਸਭ ਨੂੰ ਸ਼੍ਰੋਮਣ ਕਹਿੰਦੇ ਇਹਦੀ ਕੀ ਵਡਿਆਈ ਹੈ ਇਹਦੇ 'ਚ ਕੀ ਭੇਦ ਹੈ ਬਾਕੀ ਜਿਹੜੇ ਕਰਮ ਕਾਂਡ ਨੇ ਉਹਨਾਂ ਦੀ ਕੀ ਮਹਾਨਤਾ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਵੇਂ ਜਿਹੜੇ ਗਿਣਤੀ ਦੇ ਅੱਖਰ ਨੇ ਉਹਨਾਂ ਦੇ ਜੀਰੋ ਹੈ ਇੱਕ ਹੈ ਕਿੰਨੀਆਂ ਮਰਜ਼ੀ ਜੀਰੋਆਂ ਲਾ ਦਿਓ, ਜੇ ਮੂਹਰੇ ਇੱਕ ਨਾ ਹੋਵੇ ਉਹ ਕਿਸੇ ਲੇਖੇ ਵਿੱਚ ਨਹੀਂ ਹਨ, ਗਿਣਤੀ ਵਿੱਚ ਨਹੀਂ ਹਨ। ਜੇ ਇੱਕ ਲੱਗਿਆ ਹੋਵੇ ਤਾਂ ਅੱਗੇ ਉਹਦੀ ਜਿਹੜੀ ਕੀਮਤ 10 ਗੁਣਾ ਵੱਧ ਜਾਂਦੀ ਹੈ। ਅਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜਿਤਨੇ ਵੀ ਕਰਮ ਕਾਂਡ ਨੇ, ਜੇ ਇੱਕ ਨਾਮ ਨਹੀਂ ਹੈ ਪਰਮੇਸ਼ਰ ਦਾ ਤਾਂ ਸਾਰੇ ਜਿਹੜੇ ਕਰਮ ਕਾਂਡ ਨੇ, ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਦੂਜਾ ਸਿੱਖ ਆਇਆ ਭਾਈ ਸੋਢੀ ਸੇਠ ਮੱਲ, ਉਹਨੇ ਵੀ ਸਵਾਲ ਕੀਤਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕਰਕੇ ਸੇਵਾ ਕਰਦਾ, ਸਤਿਗੁਰੂ ਜੀ ਕਿਰਪਾ ਕਰੋ ਸੌਖਾ ਕੋਈ ਢੰਗ ਦੱਸੋ ਜਿਹਦੇ ਕਰਕੇ ਸਾਡੀ ਕਲਿਆਣ ਹੋਵੇ। ਤਾਂ ਸਤਿਗੁਰੂ ਮਹਾਰਾਜ ਨੇ ਸੌਖਾ ਢੰਗ ਇਹ ਹੈ ਵੀ ਸਦਾ ਹੀ ਆਪਣੇ ਆਪ ਨੂੰ ਨਿਯਮਾਂ ਸਮਝਣਾ, ਕਦੇ ਵੀ ਕਿਸੇ ਚੀਜ਼ ਦਾ ਗਰਵ ਨਹੀਂ ਹੰਕਾਰ ਨਹੀਂ ਕਰਨਾ ਅਤੇ ਨਿਮਰਤਾ ਧਾਰਨ ਕਰਨੀ ਹੈ। ਅਤੇ ਮਹਾਰਾਜ ਨੇ ਪ੍ਰਮਾਣ ਦਿੱਤੇ, ਉਹ ਆਪ ਜੀ ਨੇ ਕੱਲ੍ਹ ਸਰਵਣ ਕੀਤੇ ਸਨ। ਸੋ ਕੁਝ ਪੰਕਤੀਆਂ ਬਾਕੀ ਰਹਿ ਗਈਆਂ ਸੀ, ਭਾਈ ਸੋਢੀ ਸੇਠ ਮੱਲ ਜੋ ਗੁਰੂ ਹਜ਼ੂਰੀ ਵਿੱਚ ਰਹਿ ਕਰਕੇ ਸੇਵਾ ਕਰ ਰਿਹਾ ਹੈ, ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ, ਉਹਨੇ ਸਵਾਲ ਕੀਤਾ ਹੈ, ਸਤਿਗੁਰੂ ਮਹਾਰਾਜ ਜੀ ਸਿੱਖ ਦਾ ਸ਼ੰਕਾ ਨਿਵਰਤ ਕਰਦੇ ਨੇ ਅਤੇ ਸਿੱਖਾਂ ਦੇ ਕਲਿਆਣ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਇਤਿਹਾਸ ਲੜੀਵਾਰ ਚੱਲਦਾ ਆ ਰਿਹਾ ਹੈ, ਆਓ ਮਨ ਇਕਾਗਰ ਕਰਕੇ ਭਾਵਨਾ ਧਾਰ ਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਲਖੈ ਜੋ ਚੜ੍ਹਤ ਜਾਤ ਮੈਂ ਉੱਚਾ।
ਸਤਿਗੁਰੂ ਮਹਾਰਾਜ ਜੀ ਨੇ ਇੱਥੇ ਇੱਕ ਦ੍ਰਿਸ਼ਟਾਂਤ ਦੱਸਿਆ ਹੈ। ਕਹਿੰਦੇ ਕਿ ਜਾਦੂਗਰ ਦੀ ਪੌੜੀ ਹੁੰਦੀ ਹੈ, ਕਹਿੰਦੇ ਉਸ ਪੌੜੀ 'ਤੇ ਜਿਹੜਾ ਬੰਦਾ ਉੱਪਰ ਨੂੰ ਜਾਂਦਾ, ਉਹ ਲੱਗਦਾ ਤਾਂ ਹੈ ਵੀ ਉੱਪਰ ਨੂੰ ਜਾ ਰਿਹਾ, ਪਰ ਉਹ ਜਿਹੜਾ ਉੱਪਰ ਨੂੰ ਜਾਂਦਾ ਉਹ ਹੇਠਾਂ ਨੂੰ ਆਉਂਦਾ ਹੁੰਦਾ, ਜਿਹੜਾ ਉੱਪਰੋਂ ਹੇਠਾਂ ਆ ਰਿਹਾ ਉੱਪਰ ਜਾ ਰਿਹਾ ਹੁੰਦਾ। ਕਹਿੰਦੇ ਇਸੇ ਤਰ੍ਹਾਂ ਹੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇੱਕ ਦ੍ਰਿਸ਼ਟਾਂਤ ਹੈ ਵੀ ਦੇਖਣ ਨੂੰ ਤਾਂ ਸੰਸਾਰ ਵਿੱਚ ਇਉਂ ਪ੍ਰਤੀਤ ਹੁੰਦਾ ਜਿਹੜਾ ਬੰਦਾ ਝੁਕਿਆ ਹੋਇਆ ਵੀ ਵਿਚਾਰਾ ਬੜਾ ਗਰੀਬ ਹੈ, ਬੜਾ ਲਾਚਾਰ ਹੈ। ਸਤਿਗੁਰੂ ਮਹਾਰਾਜ ਜੀ ਨੇ ਸਿੱਖ ਦੀ ਪਰਿਭਾਸ਼ਾ ਵੀ ਕਥਨ ਕੀਤੀ ਹੈ। ਆਮ ਕਰਕੇ ਆਪਾਂ ਵੇਖਦੇ ਹਾਂ ਦੁਨੀਆਂ ਦੇ ਵਿੱਚ ਅਤੇ ਕੋਈ ਚਾਰ ਬੰਦੇ ਸਤਸੰਗ ਜੀ ਸਤਿਕਾਰ ਕਰਨ ਅਤੇ ਵਡਿਆਈ ਕਰਨ ਅਤੇ ਸੋਭਾ ਮਿਲ ਜਾਵੇ ਅਤੇ ਬੰਦਾ ਸੰਸਾਰ ਦੱਸਦਾ ਵੀ ਮੇਰੇ ਵੱਡੇ ਬੰਦਿਆਂ ਨਾਲ ਮੇਰੇ ਸੰਬੰਧ ਨੇ, ਫਲਾਣੇ ਲੀਡਰ ਨੂੰ ਮੈਂ ਜਾਣਦਾ, ਉਹਦਾ ਆਪਾਂ ਐਡਰੈਸ ਵੀ ਦਿੰਦੇ ਹਾਂ। ਅਤੇ ਅੱਜ ਤਾਂ ਜੋ ਸਮਾਂ ਹੈ, ਅੱਜ ਦਾ ਸਮਾਂ ਜਿਹੜਾ ਚੱਲ ਰਿਹਾ, ਹੁਣ ਤਾਂ ਨੈੱਟ ਦੇ ਉੱਤੇ ਬਹੁਤ ਲੋਕ ਆਪਣੇ ਸਤਸੰਗ ਜਿਹੜੇ ਹੈ ਫੇਸਬੁੱਕ 'ਤੇ ਦੋਸਤ ਬਣਾਉਂਦੇ ਹੈ, ਪਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਕਹਿੰਦੇ ਜਿਹੜਾ ਸਿੱਖ ਦਾ ਜੋ ਜੀ ਸਤਸੰਗ ਪਰਿਭਾਸ਼ਾ ਹੈ ਅਤੇ ਗੁਰੂ ਮਿਲਦਾ ਕਿੱਥੇ ਹੈ, ਗੁਰੂ ਦੀ ਬਖਸ਼ਿਸ਼ ਕਿੱਥੇ ਹੈ, ਅਤੇ ਮਹਾਰਾਜ ਕਹਿੰਦੇ ਇੱਥੇ ਉੱਚਿਆਂ ਨੂੰ ਥਾਂ ਨਹੀਂ ਹੈ। ਮਹਾਰਾਜ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਜਿੱਥੇ ਨੀਚ ਸਵਾਲ ਜਿੱਥੇ ਨਦਰ ਤੇਰੀ ਬਖਸੀਸ, ਜਿੱਥੇ ਨੀਚ ਪਾਪ ਕੋਈ ਨਿਮਰਤਾ 'ਚ ਰਹਿੰਦਾ ਉੱਥੇ ਗੁਰੂ ਦੀ ਬਖਸ਼ਿਸ਼ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ, ਉਹ ਗੁਰੂ ਘਰ ਦੇ ਵਿੱਚ ਪ੍ਰਮਾਣ ਨਹੀਂ ਹੈ, ਉਹ ਪਰਮਾਤਮਾ ਦੇ ਦਰ 'ਤੇ ਪ੍ਰਮਾਣ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜੈ ਤੇ ਲੱਗੇ ਨਾ ਕਾਲਾ। ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ ਅਤੇ ਉਹ ਕਾਲ ਤੋਂ ਬਚ ਜਾਂਦੇ ਆ, ਜਮਾਂ ਤੋਂ ਬਚ ਜਾਂਦੇ ਨੇ। ਜਿਹੜੇ ਵਡਿਆਈ ਵਿੱਚ ਆ ਜਾਂਦੇ ਨੇ, ਹੋਮੇ ਕਰਦੇ ਨੇ, ਅਤੇ ਮਹਾਰਾਜ ਕਹਿੰਦੇ ਉਹਨਾਂ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ। ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਮੁਕਤ ਦੁਆਰਾ ਅਤ ਨੀਕਾ, ਨਾ ਨਾ ਹੋਏ ਸੋ ਜਾਏ। ਭਗਤ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਹੈ, ਭਗਤ ਕਬੀਰ ਜੀ ਕਹਿੰਦੇ ਨੇ ਮੁਕਤ ਦੁਆਰਾ ਅਸੰਕਰ ਰਾਈ ਦਸੇ ਭਾਏ। ਰਾਈ ਦਾ ਦਾਣਾ ਬਹੁਤ ਬਰੀਕ ਹੁੰਦਾ, ਜਿਵੇਂ ਸਰ੍ਹੋਂ ਦਾ ਦਾਣਾ ਹੁੰਦਾ। ਕਹਿੰਦੇ ਮੁਕਤੀ ਦਾ ਦੁਆਰਾ ਇਤਨਾ ਬਰੀਕ ਹੈ, ਰਾਈ ਦਸਵੇਂ ਭਾਏ ਦਸਵਾਂ ਹਿੱਸਾ। ਕਹਿੰਦੇ ਮਨ ਤੋਂ ਮੈਂਗਲ ਹੋ ਰਹੇ ਹੋ, ਕਿਉਂ ਕੋ ਨਿਕਸੋਦਿਆ ਜਾਏ। ਕਹਿੰਦੇ ਮਨ ਤਾਂ ਹਾਥੀ ਵੰਡ ਰਿਹਾ, ਕਿਵੇਂ ਪਾਰ ਹੋਵੇ। ਫਿਰ ਨਾਲ ਦੀ ਨਾਲ ਹੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਐਸਾ ਸਤਿਗੁਰ ਜੀ ਮਿਲੈ ਟੁੱਠਾ ਕਰੇ ਪਸਾਓ, ਮੁਗ ਦੁਆਰਾ ਮੋਕਲਾ ਸਹਿਜੇ ਆਵੇ ਜਾਓ। ਜੇ ਗੁਰੂ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਨਿਮਰਤਾ ਆ ਜਾਵੇ ਮਨ ਵਿੱਚ, ਫਿਰ ਇਹ ਕਹਿੰਦੇ ਮੁਕਤ ਦੁਆਰਾ ਮੋਕਲਾ ਵੀ ਹੋ ਜਾਂਦਾ ਹੈ ਗਿਆਨ ਦੁਆਰਾ। ਸੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਮੁਗ ਦੁਆਰਾ ਅਤਨੀਕਾ, ਨਾ ਨਾ ਹੋਏ ਸੋ ਜਾਏ। ਹੋਮੇ ਮਨ ਅਸਤੂਲ ਹੈ, ਕਿਉਂ ਕਰ ਵਿਚਦੇ ਜਾਏ। ਪਰ ਕਹਿੰਦੇ ਮੁਕਤੀ ਦਾ ਦੁਆਰਾ ਤਾਂ ਬਹੁਤ ਹੀ ਬਰੀਕ ਹੈ। ਬਰੀਕ ਤੋਂ ਸਾਧਸੰਗ ਇਹ ਭਾਵ ਲੈਣਾ, ਆਪਾਂ ਨੇ ਕਿਉਂ ਜਿਹੜੀ ਹੋਮੇ ਆ ਨਾ, ਇਹ ਸਾਸ ਕਿਹਦੀ ਖੜਾ ਨਹੀਂ ਛੱਡਦੀ। ਹੋਮੇ ਦੀਰਘ ਰੋਗ ਹੈ ਅਤੇ ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਕਿ ਇਸ ਕਰਕੇ ਦੀਰਘ ਹੈ ਕਿ ਪਹਿਲਾਂ ਬੰਦਾ ਸੇਵਾ ਕਰਦਾ, ਸਿਮਰਨ ਕਰਦਾ ਵੀ ਮੈਂ ਆਹ ਸੇਵਾ ਕਰਦਾ, ਮੈਂ ਇਤਨੇ ਪਾਠ ਕਰਦਾ, ਅਤੇ ਥੋੜ੍ਹੀ ਜਿਹੀ ਹੋਮੇ ਸੂਖਮ ਹੋ ਜਾਂਦੀ ਹੈ। ਫਿਰ ਇਹ ਕਹਿੰਦਾ ਅਤੇ ਦਾਸ ਨੇ ਆਹ ਕਾਰਜ ਕੀਤਾ, ਫਿਰ ਆਪਣੇ ਨਾਲ ਦਾਸ ਲਾ ਦਿੰਦਾ ਹੈ। ਪਰ ਅੱਗੇ ਚਲੇ ਜਾਓ ਅਤੇ ਫਿਰ ਇਹ ਬੰਦਾ ਕਹਿੰਦਾ ਮੇਰੇ ਤੋਂ ਦਾਸ ਤੋਂ ਇਹ ਸੇਵਾ ਕਰਵਾ ਲਈਏ। ਇਸੇ ਕਰਕੇ ਭਗਤ ਕਬੀਰ ਜੀ ਨੇ ਫਿਰ ਇਹ ਗੱਲ ਕਹਿਣੀ ਪਈ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਈ। ਮਾਨ ਮੁਨੀ ਮੁਨਵਰ ਗਲੇ, ਮਾਨ ਸਭ ਹੈ ਕੋ ਖਾਏ, ਵੱਡੇ ਵੱਡੇ ਮੁਨਵਰ ਸ੍ਰੇਸ਼ਟ ਮੁਨੀ ਉਹ ਵੀ ਇਸ ਮਾਨ ਨੇ ਖਾ ਲਏ। ਕਹਿੰਦੇ ਕੰਚਨ ਤਜਣਾ ਸਹਿਜ ਹੈ, ਕੰਚਨ ਕੀ ਸੋਨਾ ਭਾਵ ਕੀ ਧਨ ਦੌਲਤ ਸੱਜਣੀ ਬਹੁਤ ਸੌਖੀ ਹੈ, ਬੰਦਾ ਛੱਡ ਸਕਦਾ। ਕਹਿੰਦੇ ਸਹਿਜ ਤੀਜਕ ਤੀਕਾ ਨੇਹੇ, ਤੀਕ ਕਹਿੰਦੇ ਰਿਸ਼ਤਰੀ ਪੁੱਤਰਾਂ ਨੂੰ, ਕਹਿੰਦੇ ਆਪਣੇ ਘਰਬਾਰ ਨੂੰ ਮੰਡਾ ਬੰਦਾ ਛੱਡ ਸਕਦਾ। ਪਰ ਕਹਿੰਦੇ ਮਾਨ ਵਡਿਆਈ ਈਰਖਾ ਦੁਰਲਭ ਤਜਣਾ ਇਹ, ਮਾਨ ਅਤੇ ਵਡਿਆਈ ਇਹ ਨਹੀਂ ਛੱਡ ਹੁੰਦੀ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗੁਰਸਿੱਖੋ, ਜੇ ਗੁਰੂ ਦੀ ਖੁਸ਼ੀ ਲੈਣੀ ਹੈ, ਕਦੇ ਵੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ। ਇਹ ਜਿਹੜੇ ਹਉਮੈ ਬੜਾ ਦੀਰਘ ਰੋਗ ਹੈ, ਇਹ ਤੋਂ ਸਦਾ ਹੀ ਬਚ ਕੇ ਰਹਿਣਾ ਅਤੇ ਝੁੱਕ ਕੇ ਰਹਿਣਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸਿੱਖ ਨੂੰ ਸੌਖੇ ਤਰੀਕੇ ਨਾਲ ਪ੍ਰਮਾਣ ਦੇ ਕੇ ਸਮਝਾਉਂਦੇ ਹੈ ਵੀ ਸਦਾ ਜਿਵੇਂ ਪੌੜੀ 'ਤੇ ਚੜ੍ਹਨ ਵਾਲਾ ਜੋ ਜੋਧੀ ਜੋ ਜਾਦੂਗਰ ਦੀ ਪੌੜੀ ਹੈ, ਅਤੇ ਉਹ ਲੱਗਦਾ ਵੀ ਉਹ ਹੇਠਾਂ ਨੂੰ ਆ ਰਿਹਾ ਪਰ ਉੱਪਰ ਜਾ ਰਿਹਾ ਹੁੰਦਾ। ਕਹਿੰਦੇ ਇਸੇ ਤਰ੍ਹਾਂ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜਿਹੜੇ ਗੁਰਸਿੱਖ ਨੀਵਾਂ ਰਹਿੰਦੇ ਨੇ। ਭਾਈ ਗੁਰਦਾਸ ਜੀ ਨੇ ਬਹੁਤ ਸੌਖਾ ਪ੍ਰਮਾਣ ਦਿੱਤਾ ਪਾਣੀ ਦਾ। ਪਾਣੀ ਨੂੰ ਆਪਾਂ ਕਿਤੇ ਮਰਜ਼ੀ ਡੋਲ਼ ਦਿਓ ਅਤੇ ਪਾਣੀ ਦਾ ਇਹ ਸੁਭਾਅ ਹੈ ਜਿੱਧਰ ਨੂੰ ਨੀਵਾਂ ਪਾਸਾ ਉੱਧਰ ਨੂੰ ਜਾਏਗਾ। ਸੋ ਭਾਈ ਗੁਰਦਾਸ ਜੀ ਕਹਿੰਦੇ ਪਾਣੀ ਨੀਵਾਂ ਨਿਵਾਣ ਵਾਸ, ਪਾਣੀ ਅੰਦਰ ਪਰ ਪਕਾਰਾ, ਨਿਭ ਚੱਲੇ ਸੋ ਗੁਰੂ ਪਿਆਰਾ। ਜਿਹੜਾ ਨਿਭ ਕੇ ਚੱਲਦਾ ਉਹ ਗੁਰੂ ਨੂੰ ਪਿਆਰਾ ਲੱਗਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਉਪਦੇਸ਼ ਬਖਸ਼ ਕਰ ਰਹੇ ਹਨ।
ਜੋ ਜਾਣ ਮੈਂ ਗਮਨੋ ਨੀਚੇ,
ਕਹਿੰਦੇ ਜਿਹੜਾ ਆਪਣੇ ਆਪ ਨੂੰ ਇਹ ਸਮਝ ਲਈ ਮੈਂ ਸਭ ਤੋਂ ਨੀਵਾਂ ਹਾਂ ਅਤੇ ਸਭ ਤੋਂ ਮੈਂ ਨੀਚਾ ਹਾਂ। ਭਗਤ ਕਬੀਰ ਜੀ ਨੇ ਵੀ ਇਹ ਗੱਲ ਕਹੀ ਹੈ ਨਾ, ਅੱਜ ਕੱਲ੍ਹ ਫੇਸਬੁੱਕ 'ਤੇ ਬੜੇ ਮਿੱਤਰ ਬਣਾਉਂਦੇ ਨੇ ਲੋਕ। ਬੜਾ ਪਹਿਚਾਣ ਕਰੋ ਵੀ ਤੇਰਾ ਨਿਤਨੇਮ ਕੀ ਹੈ, ਪੰਜੇ ਬਾਣੀਆਂ ਪੜ੍ਹਦੇ ਕਿੰਨੇ ਵਜੇ ਉੱਠਦੇ, ਤੇਰਾ ਚਾਲ ਚੱਲਣ ਕੀ ਹੈ। ਪਰ ਭਗਤ ਕਬੀਰ ਜੀ ਕਹਿੰਦੇ ਜੇ ਤੂੰ ਮੇਰੇ ਵਾਂਗੂ ਮਿੱਤਰ ਦੀ ਢੂੰਡ ਕਰ ਲਵੇਂ ਫਿਰ ਤੇਰੀ ਦੋਸਤੀ ਕਦੇ ਫਰਕ ਨਹੀਂ ਪੈਣਾ। ਭਗਤ ਕਬੀਰ ਜੀ ਕਹਿੰਦੇ ਨੇ ਕਿਹੜੀ ਦੋਸਤੀ ਆ ਉਹ, ਕੀਰ ਸਭ ਸੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਜਿਹਨੇ ਇਸ ਤਰ੍ਹਾਂ ਜਾਣ ਲਿਆ ਕਹਿੰਦੇ ਮੇਰਾ ਮਿੱਤਰ ਉਹ ਹੈ, ਐਸਾ ਮਿੱਤਰ ਬਣਾਓ ਜਿਹੜਾ ਸਭ ਤੋਂ ਆਪਣੇ ਨੀਚਾ ਸਮਝੇ, ਬੁਰਾ ਸਮਝੇ, ਕਦੇ ਉਕਸਾ ਸਿੰਘ ਕਦੇ ਵੀ ਵਿਗਾੜ ਨਹੀਂ ਪਵੇਗਾ, ਕਦੇ ਝਗੜਾ ਨਹੀਂ ਹੋਵੇਗਾ, ਕਿਉਂਕਿ ਝਗੜੇ ਸਾਰੇ ਹੋਮੇ ਦੇ ਨੇ, ਹੰਗਤਾ ਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਗੁਰਸਿੱਖਾ ਜਿਹੜੇ ਨਿਮਰਤਾ ਦੇ ਸਹਿਤ ਆਪਣਾ ਜੀਵਨ ਬਤੀਤ ਕਰਦੇ ਨੇ ਉਹ 'ਤੇ ਹੀ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ।
ਸੋ ਚੜ ਜਾਤ ਅਚਾਨਕ ਉੱਚੇ,
ਅਤੇ ਫਿਰ ਕਹਿੰਦੇ ਉਹ ਸਭ ਤੋਂ ਉੱਪਰ ਹੋ ਜਾਂਦਾ ਹੈ, ਜਿਵੇਂ ਧਰਤੀ ਦੀ ਜਿਹੜੀ ਖਾਕ ਹੈ, ਫਰੀਦਾ ਖਾਕਰਾਂ ਨਿੰਦੀ ਹੈ, ਖਾਕੂ ਜੀਵਨ ਨਾ ਹੋਏ, ਅਤੇ ਜੀਵਨ ਦੀਆਂ ਪੈਰਾਂ ਤਲੇ ਮੋਹਿਆਂ ਪਰ ਹੋਏ। ਕਹਿੰਦੇ ਜਿਵੇਂ ਜਿਹੜੀ ਖਾਕ ਹੈ, ਧਰਤੀ ਦੀ ਜਿਹੜੀ ਧੂੜ ਹੈ, ਸਭ ਤੋਂ ਉੱਪਰ ਆ ਜਾਂਦੀ ਹੈ, ਜਿਹੜਾ ਨਿਭ ਕੇ ਚੱਲਦਾ ਹੈ ਸਭ ਤੋਂ ਉੱਪਰ ਹੋ ਜਾਂਦਾ ਹੈ।
ਜੀਤ ਹਾਰਿਓ ਹਾਰਤ ਜੀਤੇ,
ਇਸੇ ਤਰ੍ਹਾਂ ਕਹਿੰਦੇ ਜਿਹੜਾ ਗੁਰਮੁਖਤਾਈ ਧਾਰ ਕਰਕੇ ਆਪਣਾ ਜੀਵਨ ਬਸਰ ਕਰਦਾ, ਫਿਰ ਕਹਿੰਦੇ ਉਹ ਜਿੱਤ ਕੇ ਜਾਂਦੇ ਆ ਇੱਥੋਂ। ਗੁਰਮੁਖ ਹਾਰ ਚਲੇ ਜਗ ਜੀਤਾ, ਕਦੇ ਵੀ ਇਹ ਨਹੀਂ ਸਮਝਦੇ ਵੀ ਮੈਂ ਜਿੱਤ ਕੇ ਜਾਵਾਂ। ਵੈਸੇ ਤਾਂ ਸਿਆਣੇ ਇਹ ਗੱਲ ਕਹਿੰਦੇ ਆ ਵੀ ਜਿਹੜੀ ਜਿੱਤ ਹਾਰ ਹੈ ਨਾ, ਜੀਤ ਹਾਰ ਕੀ ਸੋਝੀ ਪਰੀ, ਇਹ ਵੀ ਹੰਗਤਾ ਕਰਕੇ ਹੈ। ਜਦੋਂ ਗੁਰੂ ਕਿਰਪਾ ਕਰ ਦੇਵੇ ਫਿਰ ਕਹਿੰਦੇ ਹਾਰ ਨਹੀਂ ਜੀਤ ਨਹੀਂ, ਫਿਰ ਨਾ ਕੋਈ ਨਾ ਜਿੱਤ ਹੈ ਨਾ ਹਾਰ ਹੈ, ਉੱਥੇ ਨਾ ਫਿਰ ਹਰਖ ਹੈ ਨਾ ਸੋਗ ਹੈ ਨਾ ਆਪਣੇ, ਕਿਉਂਕਿ ਵੈਸੇ ਸਾਧ ਸੰਗਤ ਜੀ ਜਿੱਥੇ ਨਾ ਹੰਗਤਾ ਹੋਵੇ, ਜੇ ਆਪਣਾ ਕੰਮ ਗਲਤ ਵੀ ਹੋਵੇ, ਆਪਣੀ ਕੀਤੀ ਹੋਈ ਕਿਰਤ ਉਹ ਠੀਕ ਨਾ ਹੋਵੇ, ਫਿਰ ਵੀ ਹੋਮੇ ਇਹ ਕਹਿੰਦੇ ਵੀ ਮੇਰੇ ਕੰਮ ਨੂੰ ਕੋਈ ਨਿੰਦੇ ਨਾ, ਮੇਰਾ ਕੰਮ ਕੀਤਾ ਹੋਇਆ ਠੀਕ ਹੋਵੇ, ਉਹਨੂੰ ਕੋਈ ਮਾੜਾ ਨਾ ਕਹੇ, ਜੇ ਗਲਤ ਵੀ ਕਿਉਂ ਨਾ ਹੋਵੇ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੀ ਤੇਰੇ ਅੰਦਰ ਇਹ ਭਾਵਨਾ ਹੈ ਨਾ, ਇਹੀ ਤੇਰੀ ਚਿੰਤਾ ਦਾ ਕਾਰਨ ਹੈ। ਜੇ ਤੂੰ ਕਹਿਣਾ ਮੇਰੇ ਮਨ ਵਿੱਚ ਕਿਸੇ ਪ੍ਰਕਾਰ ਦਾ ਝੋਰਾ ਨਾ ਹੋਵੇ, ਫਿਕਰ ਨਾ ਹੋਵੇ, ਚਿੰਤਾ ਨਾ ਹੋਵੇ, ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਇਉਂ ਕਰ, ਚਿੰਤਾ ਜਾਏ ਮਿਟੇ ਅਹੰਕਾਰ, ਤੇ ਜਨ ਕੋ ਕੋਈ ਨਾ ਪਹੁੰਚਣਹਾਰ, ਫਿਰ ਤੇਰੇ ਬਰਾਬਰ ਕੋਈ ਨਹੀਂ ਆ ਸਕਦਾ। ਹੁਣ ਭਾਈ ਲਾਲ ਸਿੰਘ ਦੀ ਵੀ ਸਾਖੀ ਇਹ ਨਾ, ਉਹ ਢਾਲ ਲੈ ਕੇ ਆਇਆ ਅਤੇ ਮਹਾਰਾਜ ਨੂੰ ਕਹਿੰਦਾ ਜਿਹੜੀ ਇਹ ਮੇਰੀ ਢਾਲ ਹੈ, ਇਹ ਢਾਲ ਨੂੰ ਕੋਈ ਹਰੁਕ ਨਹੀਂ ਬਣਾ ਸਕਦਾ। ਅਤੇ ਮਹਾਰਾਜ ਕਹਿੰਦੇ ਤੇਰੀ ਢਾਲ ਵਿੱਚ ਕੀ ਗੁਣ ਹੈ? ਅਤੇ ਮਹਾਰਾਜ ਕਹਿੰਦੇ ਵੀ ਢਾਲ ਵਿੱਚ ਕਹਿੰਦੇ ਜੇ ਗੋਲੀ ਮਾਰ ਦੇਵੇ ਗੋਲੀ ਪਾਰ ਨਹੀਂ ਕਰ ਸਕਦੀ, ਆਪਣੀ ਵਡਿਆਈ ਆਪ ਹੀ ਕਰਦਾ। ਸਿਆਣੇ ਇਹ ਗੱਲ ਕਹਿੰਦੇ ਨੇ ਜਿਹੜਾ ਨਾ ਆਪਣੀ ਵਡਿਆਈ ਆਪ ਕਰਦਾ, ਸਮਝ ਲਓ ਮੂਰਖ ਬੰਦਾ ਹੈ। ਕਦੇ ਵੀ ਆਪਣੀ ਜਿਹੜਾ ਵਡਿਆਈ ਕਰਦਾ, ਅਤੇ ਗੁਰਬਾਣੀ ਸਤਿਗੁਰੂ ਮਹਾਰਾਜ ਜੀ ਨੇ ਅਨੇਕਾਂ ਸ਼ਬਦ ਉਚਾਰਨ ਕੀਤੇ ਨੇ, ਆਪਾਂ ਕਹਿੰਦੇ ਵੀ ਸਾਡਾ ਸੰਸਾਰ 'ਚ ਆਉਣਾ ਸਫਲ ਹੋ ਜਾਵੇ, ਅਸੀਂ ਤਰ ਜਾਈਏ, ਅਤੇ ਮਹਾਰਾਜ ਸੌਖਾ ਤਰੀਕਾ ਦੱਸਦੇ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਤ ਨਾਨਕ ਤਾਰੇ ਸੋਏ। ਸੋ ਭਾਈ ਲਾਲ ਸਿੰਘ ਜਦੋਂ ਗੁਰੂ ਸਾਹਿਬ ਦੇ ਨਾਲ ਇਸ ਤਰ੍ਹਾਂ ਗੱਲਾਂ ਕੀਤੀਆਂ ਅਤੇ ਆਪਣੀ ਢਾਲ ਦਾ ਮੁਕਾਬਲਾ ਕਰਨ ਲੱਗ ਗਿਆ ਅਤੇ ਮਹਾਰਾਜ ਕਹਿੰਦੇ ਇਹ ਢਾਲ ਨੂੰ ਕੋਈ ਗੋਲੀ ਨਹੀਂ ਬਿੰਨ ਸਕਦੀ। ਫਿਰ ਮਹਾਰਾਜ ਨੇ ਕਲਾ ਵਰਤਾਈ ਅਤੇ ਫਿਰ ਸਾਧ ਸਿੰਘ ਦੂਸਰੇ ਦਿਨ ਆਇਆ, ਘਰਵਾਲੀ ਨੇ ਸੋਝੀ ਦਿੱਤੀ ਅਤੇ ਲੰਮੀਆਂ ਸਾਖੀਆਂ ਨੇ ਕਹਿੰਦੀਆਂ ਤੂੰ ਤੇਰੀ ਢਾਲ ਜਿਹੜੀ ਆ ਗੋਲੀ ਦਾ ਮੁਕਾਬਲਾ ਤਾਂ ਕਰ ਲਏਗੀ ਪਰ ਗੁਰੂ ਦਾ ਮੁਕਾਬਲਾ ਕਿਵੇਂ ਕਰੇਗਾ ਤੂੰ। ਅਤੇ ਫਿਰ ਦੂਸਰੇ ਦਿਨ ਆਇਆ ਅਤੇ ਅਰਦਾਸ ਕਰਵਾਈ, ਫਿਰ ਮਹਾਰਾਜ ਦੇ ਚੜਨ ਫੜ ਲਏ, ਸਤਿਗੁਰੂ ਜੀ ਕਿਰਪਾ ਕਰੋ, ਕਿਰਪਾ ਕਰਦੇ ਮੇਰੀ ਲਾਜ ਰੱਖੋ। ਅਤੇ ਮਹਾਰਾਜ ਕਹਿਣਗੇ ਭਾਈ ਲਾਲ ਸਿੰਘ ਅਤੇ ਨਾ ਤੂੰ ਕੱਲ੍ਹ ਵਾਲਾ ਲਾਲ ਸਿੰਘ ਹੈ, ਨਾ ਤੇਰੇ ਕੱਲ੍ਹ ਵਾਲੀ ਢਾਲ ਹੈ, ਤੇਰੀ ਢਾਲ ਵੀ ਅੱਜ ਹੋਰ ਹੈ ਅਤੇ ਤੂੰ ਵੀ ਅੱਜ ਹੋਰ ਹੈ, ਗੱਲ ਤਾਂ ਹੰਗਤਾ ਦੀ ਹੈ ਨਾ। ਤੂੰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਸਦੇ ਹੀ ਸਦਾ ਹੀ ਨਿਮਰਤਾ ਵਿੱਚ ਰਹੀਏ, ਉਹੀ ਗੁਰੂ ਦੇ ਦਰ ਤੇ ਆ ਕੇ ਪ੍ਰਵਾਨ
ਹੋਵੇਗਾ। ਕਹਿੰਦੇ
ਇਸੇ ਤਰ੍ਹਾਂ ਸੰਸਾਰ ਵਿੱਚ ਆਪਾਂ ਵੇਖਦੇ ਹਾਂ ਜਿਹੜੇ ਨਿਮਰਤਾ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਉਹ ਸੁਖੀ ਰਹਿੰਦੇ ਨੇ, ਸੁਖੀ ਵਸੈ ਮਸਕੀਨੀਆਂ ਆਪ ਨਿਵਾੜ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬਗਲੇ। ਇਹ ਸਲੋਕ ਪਿੱਛੇ ਵੀ ਸਾਖੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕੋਲ ਸਿੱਖ ਆਇਆ, ਮਹਾਰਾਜ ਸਿੱਖ ਦੀ ਪਰਿਭਾਸ਼ਾ ਕੀ ਹੈ, ਸਿੱਖ ਕਿਹਨੂੰ ਕਹਿੰਦੇ ਨੇ? ਅਤੇ ਮਹਾਰਾਜ ਕਹਿੰਦੇ ਆ ਸਾਡੀ ਚਿੱਠੀ ਲੈ ਜਾ, ਫਾਣੇ ਨਗਰ ਚਲਾ ਜਾ ਅਤੇ ਉੱਥੋਂ ਤੈਨੂੰ ਸਿੱਖ ਮਿਲ ਜਾਏਗਾ, ਤੈਨੂੰ ਪਤਾ ਲੱਗ ਜੂ ਸਿੱਖੀ ਕੀ ਚੀਜ਼ ਹੈ। ਚਲਾ ਗਿਆ ਅਤੇ ਪਿੰਡ ਦੇ ਬਾਹਰ ਬਾਹਰ ਅਤੇ ਕਹਿੰਦੇ ਖੂਹ 'ਤੇ ਕੁਝ ਬੰਦੇ ਇਸ਼ਨਾਨ ਕਰ ਰਹੇ ਸੀ ਅਤੇ ਜਾ ਕੇ ਕੀ ਵੇਖਦਾ, ਇਸ਼ਨਾਨ ਕਰ ਰਹੇ ਸੀ, ਉਹ ਜਿਹੜਾ ਸਿੱਖ ਗਿਆ ਨਾ, ਸਿੱਖ ਕੋਲ ਜਾ ਕੇ ਪਹੁੰਚਿਆ ਵੀ ਤੇਰੇ ਕੋਲ ਮੈਂ ਗੁਰੂ ਦਾ ਸੱਦਾ ਪੱਤਰ ਲੈ ਕੇ ਆਇਆ। ਉਹ ਸਿੱਖ ਨੇ ਪੜ੍ਹਿਆ ਅਤੇ ਗੁਰੂ ਦਾ ਹੁਕਮ ਹੈ ਸਿੱਖਾ, ਆਹ ਚਿੱਠੀ ਪੱਤਰ ਪੜ੍ਹ ਕੇ ਅਤੇ 500 ਰੁਪਇਆ ਸਿੱਖ ਨੂੰ ਦੇ ਦੇਵੀ, ਤੇਰੇ ਵਾਸਤੇ ਹੁਕਮ ਹੈ, ਬੜਾ ਗਰੀਬ ਹੈ। ਅਤੇ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਮੰਨਣ ਵਾਸਤੇ ਕਹਿੰਦਾ ਕੀ ਕਰਾਂ ਹੁਣ। ਅਤੇ ਨਗਰ ਦੇ ਵਿੱਚ ਉਸ ਵੇਲੇ ਕੋਈ ਹੋਕਾ ਦੇ ਰਿਹਾ ਸੀ ਵੀ ਅੱਜ ਬਾਹਰ ਪਿੰਡ ਤੋਂ ਨਗਰ ਤੋਂ ਬਾਹਰ ਅੱਜ ਮਸਕੀਨ ਹੀ ਪਹਿਲਵਾਨ ਦੀ ਕੁਸ਼ਤੀ ਹੋਣੀ ਹੈ, ਜਿਹੜਾ ਜਿੱਤੇਗਾ 1000 ਰੁਪਇਆ, ਜਿਹੜਾ ਹਾਰ ਜਾਊਗਾ ਉਹਨੂੰ 500 ਰੁਪਏ। ਬੜਾ ਗਰੀਬ ਹੈ। ਉਸ ਵੇਲੇ ਬੜੇ ਖੁਸ਼ੀ ਮਨ ਵਿੱਚ ਖੁਸ਼ੀਆਂ ਆ ਗਈਆਂ, ਖੇੜਾ ਆ ਗਿਆ। ਕਹਿੰਦਾ ਗੁਰੂ ਨੇ ਕਿਰਪਾ ਕਰ ਦਿੱਤੀ, ਕਹਿੰਦਾ ਮੈਂ ਹੁਣ ਜਾ ਕੇ ਕੁਸ਼ਤੀ ਕਰਾਂਗਾ, ਹਾਰ ਤਾਂ ਮੈਂ ਜਾਣੀ ਹੈ ਪਰ 500 ਰੁਪਇਆ ਮਿਲ ਜਾਏਗਾ ਅਤੇ ਗੁਰੂ ਦਾ ਬਚਨ ਮੇਰੇ ਪੱਲੇ ਰਹਿ ਜਾਏਗਾ। ਅਤੇ ਜਾ ਕੇ ਭੱਜਿਆ ਭੱਜਿਆ ਜਾਂਦਾ ਅਤੇ ਖੂਹ ਦੇ ਉੱਤੇ ਮਸਕੀਨ ਪਹਿਲਵਾਨ ਹੈ, ਕਹਿੰਦੇ ਪਰੇ ਹੋ ਜਾਓ, ਮੈਂ ਪਹਿਲਾਂ ਜਲਦੀ ਹੈ, ਮੈਂ ਛੇਤੀ ਜਾਣਾ, ਮੈਂ ਪਾਣੀ ਪੀਣਾ। ਉਹ ਕੁਦਰਤੀ ਕਹਿੰਦੇ ਉੱਥੇ ਮਸਕੀਨ ਪਹਿਲਵਾਨ ਸੀ, ਉਹ ਪੁੱਛਦਾ ਵੀ ਕੀ ਗੱਲ ਭਾਈ ਤੈਨੂੰ ਬੜੀ ਕਾਹਲੀ ਹੈ, ਬੜਾ ਜਲਦੀ ਦੇ ਵਿੱਚ ਹੈ। ਉਹ ਕਹਿੰਦਾ ਵੀ ਇਉਂ ਗੱਲ ਹੈ, ਕਹਿੰਦਾ ਮੇਰੇ ਵਾਸਤੇ ਗੁਰੂ ਦਾ ਹੁਕਮ ਆਇਆ ਅਤੇ ਮੈਨੂੰ ਚਾਹੀਦਾ 500 ਰੁਪਈਆ ਅਤੇ ਮੈਂ ਤਾਂ ਕੁਸ਼ਤੀ ਕਰਨੀ ਹੈ ਮਸਕੀਨ ਪਹਿਲਵਾਨ ਨਾਲ। ਉਹ ਮਸਕੀਨ ਪਹਿਲਵਾਨ ਬੜਾ ਹੈਰਾਨ ਹੁੰਦਾ ਵੀ ਇਹ ਸਿੱਖ, ਉਹਦਾ ਨਾਂ ਵੀ ਇਹ ਲਿਖਿਆ ਸੁਪੜਾ ਸਿੱਖ ਲਿਖਿਆ, ਬੜਾ ਬਹੁਤ ਹੀ ਸਰੀਰ ਦਾ ਹਲਕਾ ਸੀ। ਉਹ ਕਹਿੰਦਾ ਤੈਂ ਕੁਸ਼ਤੀ ਕਰਨੀ ਹੈ? ਕਹਿੰਦਾ ਹਾਂ। ਕਹਿੰਦਾ ਯਾਰ ਮੈਂ ਤੈਨੂੰ ਦੇਖ ਰਿਹਾ ਅੱਖਾਂ ਦੇ ਨਾਲ, ਤੇਰਾ ਸਰੀਰ ਬੜਾ ਜਿਹੜਾ ਹੈ ਬੜਾ ਮਾੜਾ ਹੈ, ਬੜਾ ਕਮਜ਼ੋਰ ਹੈ, ਤੂੰ ਕੁਸ਼ਤੀ ਕਿਵੇਂ ਕਰੇਂਗਾ, ਤੂੰ ਤਾਂ ਉਹਦੇ ਅੱਗੇ ਟਿਕ ਨਹੀਂ ਸਕੇਂਗਾ। ਉਹ ਕਹਿੰਦਾ ਮੇਰਾ ਇਹ ਭਾਵ ਨਹੀਂ, ਮੈਂ ਜਿੱਤਾਂ ਜਾਂ ਹਾਰਾਂ। ਕਹਿੰਦਾ ਸਿਰਫ ਮੈਂ ਤਾਂ ਗੁਰੂ ਦਾ ਹੁਕਮ ਮੰਨ ਰਿਹਾ। ਕਹਿੰਦਾ ਵਿੱਚ ਵੀ ਵਜ੍ਹਾ ਕੀ ਹੈ, ਕਾਰਨ ਕੀ ਹੈ? ਉਹਨੇ ਸਾਰੀ ਸਾਖੀ ਸੁਣਾਈ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੈਨੂੰ ਯਾਦ ਕੀਤਾ ਅਤੇ ਮੇਰੇ ਤੋਂ 500 ਰੁਪਇਆ ਮੰਗਾਇਆ ਸੇਵਾ ਵਾਸਤੇ। ਕਹਿੰਦਾ ਮੈਂ ਬੜਾ ਗਰੀਬ ਹਾਂ ਅਤੇ ਮੇਰੇ ਕੰਨਾਂ 'ਚ ਆਵਾਜ਼ ਪਈ ਵੀ ਅੱਜ ਕੁਸ਼ਤੀ ਹੋਣੀ ਹੈ ਮਸਕੀਨੀ ਦੀ ਅਤੇ ਮੈਨੂੰ ਹਾਰ ਕੇ 500 ਰੁਪਇਆ ਮਿਲ ਜਾਏਗਾ, ਤਾਂ ਮੈਂ ਕਹਿੰਦਾ ਮੈਨੂੰ ਕਾਹਲੀ ਹੈ ਵੀ ਕਿਤੇ ਕੁਸ਼ਤੀ ਸੂਰਣਾ ਹੋ ਜਾਵੇ। ਅਤੇ ਮਸਕੀਨੀਆਂ ਕਹਿੰਦਾ ਫਿਰ ਮੈਂ ਹੀ ਮਸਕੀਨੀਆਂ ਪਹਿਲਵਾਨ ਹਾਂ। ਕਹਿੰਦਾ ਤੇਰੇ ਵਿੱਚ ਇਤਨੀ ਸ਼ਰਧਾ, ਇਤਨਾ ਵਿਸ਼ਵਾਸ, ਕਹਿੰਦੇ ਇਉਂ ਕਰੀ। ਅਤੇ ਉਹਦੇ ਸਾਧ ਸੰਗਤ ਜੀ ਮਨ 'ਚ ਮਸਕੀਨੇ ਪਹਿਲਵਾਨ ਦੇ ਗੁਰੂ ਦਾ ਸ਼ਬਦ ਕਿਤੇ ਕਾਟ ਕਰ ਗਿਆ, ਸ਼ਰਧਾ ਬੱਝ ਗਈ ਵੀ ਸਿੱਖ ਇਤਨਾ ਸ਼ਰਧਾਵਾਨ ਹੈ, ਵਿਸ਼ਵਾਸ ਵਾਲਾ ਹੈ ਵੀ ਇਤਨਾ ਇਹਦਾ ਗੁਰੂ ਮਹਾਨ ਹੈ ਵੀ ਮੈਂ ਵੀ ਕਿਉਂ ਨਾ ਗੁਰੂ ਦੀ ਖੁਸ਼ੀ ਕਿਉਂ ਲੈ ਲਵਾਂ। ਅਤੇ ਮਸਕੀਨ ਪਹਿਲਵਾਨ ਕਹਿੰਦਾ ਵੀ ਐਂ ਕਰ, ਕੁਸ਼ਤੀ ਹੋਵੇਗੀ, ਥੋੜ੍ਹਾ ਬਹੁਤਾ ਚਿਰ ਆਪਾਂ ਦਾਅ ਪੇਚ ਕਰਾਂਗੇ, ਮੈਂ ਢਹਿ ਜਾਊਂਗਾ, ਤੂੰ ਮੇਰੇ ਉੱਪਰ ਹੋ ਜਾਈ, ਮੈਂ ਹੇਠਾਂ ਹੋ ਜਾਊਂਗਾ। ਅਤੇ ਸਾਹ ਉਹੀ ਕਾਰਨ ਹੋਇਆ ਅਤੇ ਮਸਕੀਨ ਪਹਿਲਵਾਨ ਢਹਿ ਗਿਆ, ਜਿਹੜਾ ਸਿੱਖ ਸੀ ਉਹ ਸਾਹ ਜਿੱਤ ਗਿਆ ਅਤੇ ਸਾਰੇ ਅਖਾੜੇ ਵਿੱਚ ਵੱਲੇ ਵੱਲੇ ਹੋ ਗਈ, ਜੈ ਜੈਕਾਰ ਹੋ ਗਈ। ਅਤੇ ਫਿਰ ਸਾਧ ਸੰਗਤ ਜੀ ਉਹ ਮਸਕੀਨ ਪਹਿਲਵਾਨ ਉਹ ਸਿੱਖ ਦੇ ਨਾਲ ਪੰਜਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਇਆ। ਫਿਰ ਉੱਥੇ ਸਤਿਗੁਰੂ ਮਹਾਰਾਜ ਨੇ ਸਲੋਕ ਉਚਾਰਨ ਕੀਤਾ, ਸੁਖੀ ਵਸੈ ਮਸਕੀਨੀਆਂ ਆਪ ਨਿਵਾੜ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਅਤੇ ਸਤਿਗੁਰੂ ਮਹਾਰਾਜ ਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਿੱਖ ਨੂੰ ਕਹਿ ਰਹੇ ਨੇ ਕਿ ਜਿਹੜੇ ਸਦਾ ਹੀ ਨਿਮਰਤਾ ਵਿੱਚ ਰਹਿੰਦੇ ਨੇ ਉਹ 'ਤੇ ਗੁਰੂ ਦੀ ਖੁਸ਼ੀ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ ਅਤੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ।
ਸਤ ਸੰਗਤ ਮੈਂ ਨੀਵੇਂ ਚੱਲੋ।
ਇਸ ਕਰਕੇ ਜਦੋਂ ਵੀ ਸੰਗਤ ਵਿੱਚ ਆਈਏ, ਨੀਵੇਂ ਹੋ ਕੇ ਰਹੀਏ, ਨਿਮਰਤਾ ਵਿੱਚ ਰਹਿਣਾ ਕਰੀਏ,
ਮਧੁਰ ਗਿਰਾ ਕੇ ਸਿੱਖਣ ਮਿਲੋ।
ਜਦੋਂ ਵੀ ਬਚਨ ਕਰਨਾ, ਮਧੁਰ ਹੁੰਦਾ ਮਿੱਠਾ, ਗਿਰਾ ਨਾ ਹੈ ਬੋਲਣ ਦਾ ਬਾਣੀ ਦਾ, ਕਦੇ ਵੀ ਕੌੜਾ ਨਾ ਬੋਲੋ। ਗੁਰੂ ਘਰ ਦਾ ਸਿਧਾਂਤ ਹੈ, ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫੁੱਕੀ ਸੋਏ। ਅਤੇ ਮਹਾਰਾਜ ਕਿ ਜਿਹੜੇ ਫਿੱਕਾ ਬੋਲਦਾ ਉਹਨੂੰ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਉਹਨੂੰ ਉਹਦੇ ਮੂੰਹ 'ਤੇ ਮਾਰ ਹੀ ਪੈਂਦੀ ਹੈ। ਫਿੱਕਾ ਬੋਲ ਬਗੂਚਣ ਸੁਣ ਮੂਰਖ ਮਨ ਅਜਾਣ। ਸਤਿਗੁਰੂ ਮਹਾਰਾਜ ਜੀ ਦਾ ਘਰ ਐਸਾ ਹੈ, ਉਹ ਸਾਧ ਸਿੰਘ ਜੀ ਆਪਾਂ ਮਨੁੱਖ ਹਾਂ, ਕਲਯੁਗੀ ਜੀਵ ਹਾਂ, ਅਤੇ ਆਪਾਂ ਤੋਂ ਕੌੜਾ ਬੋਲਿਆ ਜਾਂਦਾ। ਅਤੇ ਕਈ ਵਾਰੀ ਸਿਆਣੇ ਬੰਦੇ ਹੁਣ ਸਭਾ ਲੱਗੀ ਹੋਵੇ, ਆਪਾਂ ਸੰਕੋਚ ਵੀ ਕਰ ਲੈਂਦੇ ਹਾਂ ਵੀ ਜੇ ਇੱਥੇ ਕੌੜਾ ਫਿੱਕਾ ਬੋਲਾਂਗੇ ਕੀ ਕਹਿਣਗੇ। ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਤੋਂ ਕੌੜਾ ਬੋਲ ਹੀ ਹੋ ਜਾਂਦਾ ਨਾ, ਕਿਉਂਕਿ ਅੰਦਰ ਭਰਿਆ ਪਿਆ ਕੁੜੱਤਣ ਦੇ ਨਾਲ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੇ ਕੋਲ ਇਹ ਚੀਜ਼ ਨਹੀਂ ਹੈ, ਉੱਥੇ ਮਿੱਠ ਬੋਲੜਾ ਜੀ ਪਰ ਸੱਜਣ ਸਮਾਮੀ ਮੇਰਾ, ਉਹ ਸੰਭਲ ਤੱਕੀ ਉਹ ਕਦੇ ਨਾ ਬੋਲੇ ਕੌੜਾ। ਮਹਾਰਾਜ ਕਹਿੰਦੇ ਸਿੱਖਾ ਮਦਰ ਗਿਰਾ ਗਿਆ ਸਿੱਖ ਨੂੰ ਮਿਲੋ, ਕਿ ਜਦੋਂ ਵੀ ਸਿੱਖ ਨੂੰ ਮਿਲਣਾ ਹੈ ਤਾਂ ਮਿੱਠਾ ਬੋਲ ਕੇ ਮਿਲਣਾ, ਮਿੱਠਾ ਬੋਲ ਨਿਭ ਚੱਲਣ ਗੁਰਮਤਿ ਪਾ। ਇਹੀ ਗੁਰਮਤਿ ਹੈ ਵੀ ਸਦਾ ਹੀ ਮਿੱਠਾ ਬੋਲਣਾ ਹੈ, ਪਿਆਰ ਨਾਲ ਬਚਨ ਕਰਨੇ ਹਨ।
ਹਿਮ ਸੁਣ ਕੇ ਸਤਿਗੁਰ ਕੋ ਕਹਿਓ।
ਇਸ ਤਰ੍ਹਾਂ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਤੇ ਸਿੱਖ ਨੇ ਬੇਨਤੀ ਕੀਤੀ ਹੈ ਜੀ,
ਨਵਰੀ ਹੋਏ ਪਰਮ ਪਦ ਦਹਿਓ।
ਜਿਹੜੇ ਨਿਮਰਤਾ ਨੂੰ ਧਾਰਨ ਕਰਦੇ ਨੇ ਉਹ ਪਰਮ ਪਦ ਕੀ ਹੈ, ਉਹ ਬ੍ਰਹਮ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ।
ਇੱਕ ਚੱਡਾ ਸੁੰਦਰ ਜਿਸ ਨਾਮ,
ਅੱਗੇ ਸਾਹਿਬ ਸਾਖੀ ਹੋਰ ਆਈ ਹੈ, ਅੱਗੇ ਚੱਡਾ ਸੁੰਦਰ ਜਿਸ ਨਾਮ, ਨਾਮ ਹੈ ਸੁੰਦਰ, ਚੱਡਾ ਇਹਦੀ ਜਾਤ ਗੋਤ ਹੈ, ਸੁੰਦਰ ਨਾਮ ਹੈ ਸਿੱਖ ਜਿਹਦੀ ਸਤਿਗੁਰੂ ਮਹਾਰਾਜ ਜੀ ਇੱਥੇ ਕਲਿਆਣ ਕਰਨਗੇ, ਉਹਦੀ ਸਾਖੀ ਆ ਰਹੀ ਹੈ।
ਗੁਰ ਸਿੱਖ ਹੁਤੋ ਆਗਰੇ ਧਾਮ,
ਜਿਹੜਾ ਭਾਈ ਸੁੰਦਰ ਸਿੱਖ ਹੈ ਆਗਰੇ ਦਾ ਰਹਿਣ ਵਾਲਾ ਸੀ,
ਮਿਲੇ ਸਿੱਖ ਧਰਮਸ਼ਾਲਾ ਮਾਹੀ,
ਇਹਨੇ ਆਪਣੇ ਘਰ ਵਿੱਚ ਹੀ ਨਗਰ ਵਿੱਚ ਧਰਮਸ਼ਾਲਾ ਬਣਾਈ ਹੋਈ ਹੈ। ਧਰਮਸ਼ਾਲ, ਸਾਲ ਦਾ ਅਰਥ ਹੈ ਘਰ, ਜਿੱਥੇ ਧਰਮ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਗੁਰੂ ਦਾ ਉਪਦੇਸ਼ ਦੜਾਇਆ ਜਾਂਦਾ ਹੈ।
ਕੀਰਤਨ ਕਰੇ ਨਾਮ ਸਿਮਰਾਹੀ,
ਤੇ ਕੀਰਤਨ ਕਰਦਾ ਹੈ ਤੇ ਨਾਲੇ ਨਾਮ ਸਿਮਰਨ ਕਰਦਾ ਤੇ ਨਾਲ ਸੰਗਤਾਂ ਦੀ ਵੀ ਕਰਵਾਉਂਦਾ ਹੈ। ਇਸ ਕਰਕੇ ਇਹ ਸਿੱਖ ਦਾ ਨਿਯਮ ਹੈ ਜੀ,
ਜਹਾਂ ਭਜਨ ਕੋ ਕਰਤੇ ਦੇਖੇ,
ਜਿੱਥੇ ਵੀ ਭਾਈ ਸੁੰਦਰ ਵੇਖਦਾ ਵੀ ਜਿੱਥੇ ਵੀ ਗੁਰਸਿੱਖ ਨਾਮ ਸਿਮਰਨ ਕਰਦੇ ਨੇ, ਗੁਰੂ ਦੀ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਹਨ,
ਤਹੇ ਸੇਵਾ ਨਿਤ ਕਰਤ ਵਿਸ਼ੇਖੇ,
ਉੱਥੇ ਵਿਸ਼ੇਸ਼ ਕਰਕੇ ਸੇਵਾ ਕਰਨ ਵਾਸਤੇ ਜਾਂਦਾ ਹੈ। ਗੁਰੂ ਘਰ ਦਾ ਸਾਧ ਸਿੰਘ ਜੀ ਇਹੀ ਵਡਿਆਈ ਹੈ, ਜੋ ਗੁਰੂ ਸਾਹਿਬ ਨੇ ਆਪ ਉਪਦੇਸ਼ ਕੀਤਾ ਉਹਨੂੰ ਪਹਿਲਾਂ ਕਮਾਇਆ। ਕੱਲਾ ਕਿਹਾ ਨਹੀਂ ਮਹਾਰਾਜ ਨੇ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਾਈ। ਪਹਿਲਾਂ ਮਹਾਰਾਜ ਨੇ ਆਪ ਘਾਲਣਾ ਘਾਲੀ ਹੈ, ਦੂਸਰੇ ਪਾਤਸ਼ਾਹ ਨੇ ਘਾਲਣਾ ਘਾਲੀ, ਤੀਸਰੇ ਪਾਤਸ਼ਾਹ ਜੀ 12 ਸਾਲ ਅਤੇ ਸਾਧ ਸਿੰਘ ਜੀ ਅਤੇ ਪੁੱਠ ਪੈਰੇ ਹੋ ਕਰਕੇ ਗਾਗਰ ਲੈ ਗਾਗਰ ਦੇ ਨਾਲ ਸੇਵਾ ਕੀਤੀ 12 ਸਾਲ, 72 ਸਾਲ ਦੀ ਉਮਰ ਹੈ। ਅਤੇ ਪੰਜਵੇਂ ਪਾਤਸ਼ਾਹ ਆਪ ਭੇਸ ਬਟਾ ਕਰਕੇ ਨਾ ਰਾਤ ਨੂੰ ਆਪਣਾ ਭੇਸ ਬਟਾ ਕਰਕੇ ਸੇਵਾ ਕਰਦੇ ਸੀ। ਪੜ੍ਹੋ ਇਤਿਹਾਸ, ਜੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਗੱਲ ਕਹੀ ਹੈ ਉਹ ਆਪ ਕਰਕੇ ਵਿਖਾਈ ਹੈ। ਸੋ ਭਾਈ ਸੁੰਦਰ ਨੇ ਗੁਰੂ ਦੇ ਹੁਕਮ ਨੂੰ ਪੱਲੇ ਬੰਨਿਆ ਹੋਇਆ, ਜਿੱਥੇ ਵੀ ਕੋਈ ਚਾਰ ਸਿੱਖ ਬਹਿ ਕੇ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਜਾ ਕੇ ਸੇਵਾ ਕਰਦਾ ਹੈ।
ਸ੍ਰੀ ਗੁਰ ਹਰਗੋਬਿੰਦ ਟਿਕ ਆਵੇ,
ਭਾਈ ਸੁੰਦਰ ਜੀ ਚੱਲ ਕਰਕੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਣਾ ਕਰਦਾ ਹੈ ਜੀ।
ਤਥਾ ਭਾਉ ਧਰ ਸੇਵਕ ਮਾਵੇ,
ਭਾਉ ਕੀ ਪ੍ਰੇਮ ਦੇ ਧਾਰ ਕੇ ਪ੍ਰੇਮ ਦੇ ਸਹਿ ਤੋਂ ਸੇਵਾ ਕਰਦਾ, ਉਹ ਨਹੀਂ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਪ੍ਰੇਮ ਦੇ ਸਹਿਤ ਉਹ ਕਰਕੇ ਇਹ ਸੇਵਾ ਕਰਦਾ ਹੈ।
ਇੱਕ ਦਿਨ ਬੈਠੋ ਹਿਤ ਕਰ ਪਾਸ,
ਇੱਕ ਦਿਨ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ, ਬੜਾ ਹਿਤ ਧਾਰ ਕੇ, ਬੜੇ ਹੀ ਪ੍ਰੇਮ ਦੇ ਨਾਲ, ਬੜਾ ਅਧੀਨ ਹੋ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਣਾ ਕਰਦਾ ਹੈ।
ਹੱਥ ਬੰਦ ਬੋਲਿਓ ਅਰਦਾਸ,
ਫਿਰ ਦੋਨੇ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੜੇ ਹੀ ਹਲੀਮੀ ਵਿੱਚ ਆ ਕੇ ਬੇਨਤੀ ਕਰਦਾ ਹੈ ਜੀ।
ਸਤਿਗੁਰ ਕਿਸ ਬਿਦ ਸਿੱਖੋ ਵਧਾਰੇ,
ਕਹਿੰਦਾ ਹੈ ਸਤਿਗੁਰੂ ਜੀ ਕਿਰਪਾ ਕਰੋ, ਕਿਸ ਬਿਦ ਬਿਦ ਕੀ ਤਰੀਕੇ ਨਾਲ, ਕਿਹੜੀ ਵਿਧੀ ਨਾਲ ਸਿੱਖ ਦਾ ਉਧਾਰ ਹੋਵੇ, ਜਨਮ ਸਫਲਾ ਹੋ ਜਾਵੇ, ਕਿਰਪਾ ਕਰੋ ਕਿ ਜੀ ਉਪਦੇਸ਼ ਬਖਸ਼ਣਾ ਕਰੋ।
ਅਵਗੁਣ ਪਰ ਹਰ ਗੁਣ ਨਿਸਤਾਰੇ,
ਜਿਸ ਕਰਕੇ ਜਿਹੜੇ ਔਗਣ ਨੇ ਇਹ ਸਾਤੋਂ ਵਿਸਰ ਜਾਣ, ਪਰ ਹਰ ਕੀ ਤਿਆਗ ਦੇਈਏ, ਔਗਣਾਂ ਦਾ ਵਿਸਰਜਨ ਹੋ ਜਾਵੇ, ਔਗਣ ਛੁੱਟ ਜਾਣ ਅਤੇ ਗੁਣ ਨਿਸਤਾਰੇ, ਜਿਹੜੇ ਸ਼ੁਭ ਗੁਣ ਨੇ ਉਹ ਮਿਲ ਜਾਣ, ਨਿਸਤਾਰੇ ਨਿਸ ਪ੍ਰਪੰਚ ਕੀ ਜਿਹੜਾ ਸੰਸਾਰ ਸਾਗਰ ਹੈ ਇਹ ਤੋਂ ਤਰ ਜਾਈਏ, ਕਿਰਪਾ ਕਰੋ, ਐਸਾ ਉਪਦੇਸ਼ ਬਖਸ਼ ਕਰੋ ਜੀ।
ਸੁਣ ਸ੍ਰੀ ਹਰਗੋਬਿੰਦ ਆਚਾਰਾ
ਤੇ ਸੁਣ ਕਰਕੇ ਸੁਭਾਏ ਮਨ ਮੁਖ ਤੋਂ ਸਾਹਿਬ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਉਪਦੇਸ਼ ਕੀਤਾ ਹੈ।
ਹੋਤ ਸਤਿਗੁਰੂ ਚਾਰ ਪ੍ਰਕਾਰਾ
ਤੇ ਮਹਾਰਾਜ ਕਹਿੰਦੇ ਸਿੱਖਾ ਕਹਿੰਦੇ ਜਿਹੜਾ ਗੁਰੂ ਹੈ ਨਾ ਗੁਰੂ ਗੁਰੂ ਕਹਿੰਦੇ ਚਾਰ ਪ੍ਰਕਾਰ ਦਾ ਮੰਨੇ। ਇੱਥੇ ਜੋ ਭਾਈ ਸਾਹਿਬ ਲਿਖ ਰਹੇ ਨੇ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਮਹਾਰਾਜ ਜੀ ਦੱਸ ਰਹੇ ਨੇ, ਵੈਸੇ ਇਸ ਤਰ੍ਹਾਂ ਗੁਰੂ ਦੀਆਂ ਬੜੀਆਂ ਕਿਸਮਾਂ ਨੇ। ਜਿਹੜਾ ਇੱਥੇ ਭਾਈ ਸਾਹਿਬ ਜੀ ਦੱਸ ਰਹੇ ਨੇ ਇਹ ਅੱਗੇ ਵਿਚਾਰ ਆ ਰਹੀ ਹੈ ਅਤੇ ਹੋਰ ਵੀ ਅਨੇਕਾਂ ਕਿਸਮਾਂ ਨੇ, ਰਹੋ ਵਿਚਾਰ। ਵੈਸੇ ਗੁਰੂ ਦਾ ਅਰਥ ਕੀ ਹੈ? ਗੋ ਨਾ ਹਨੇਰੇ ਦਹਿ, ਰੋ ਨਾ ਪ੍ਰਕਾਸ਼ ਦਹਿ, ਅਤੇ ਗੋ ਤਮ ਨਾਮ ਅਗਿਆਨ ਅਨਿੱਤ, ਰੂਹ ਪ੍ਰਕਾਸ਼ ਕੀਆ ਜਨ ਚਿੱਤ। ਗੋ ਨਾਮ ਹਨੇਰੇ ਦਹਿ, ਅਗਿਆਨ ਦਾ ਹਨੇਰਾ ਹੈ, ਤਮ ਦਾ ਹਨੇਰੇ ਨੂੰ ਕਹਿੰਦੇ ਨੇ, ਰੂਹ ਨਾ ਪ੍ਰਕਾਸ਼ ਦਹਿ, ਜਿਹੜਾ ਚਿੱਤ ਵਿੱਚ ਪ੍ਰਕਾਸ਼ ਕਰ ਦੇਵੇ। ਸੰਸਾਰ ਟਪਲਾ ਕਿਵੇਂ ਖਾ ਜਾਂਦਾ ਹੈ ਅਤੇ ਸਰੀਰ ਨੂੰ ਗੁਰੂ ਮੰਨ ਲੈਂਦੇ ਆ। ਕਈ ਲੋਕ ਅਣਜਾਣਪੁਣੇ ਵਿੱਚ ਸਰੀਰ ਨੂੰ ਗੁਰੂ ਮੰਨ ਲੈਂਦੇ ਹੈ। ਜਿਹੜੇ ਸਰੀਰ ਨੂੰ ਗੁਰੂ ਮੰਨਦੇ ਹੈ ਬਹੁਤ ਵੱਡੀ ਭੁੱਲ ਦੇ ਵਿੱਚ ਨੇ। ਜਿਹੜੇ ਗੁਰੂ ਨੂੰ ਸਰੀਰ ਮੰਨਦੇ ਉਹ ਵੀ ਬਹੁਤ ਵੱਡੀ ਭੁੱਲ ਵਿੱਚ ਨੇ। ਸਰੀਰ ਗੁਰੂ ਨਹੀਂ ਹੈ, ਗੁਰੂ ਤਾਂ ਸਾਹਿਬ ਇੱਕ ਜੋਤ ਹੈ, ਇੱਕ ਜੁਗਤ ਹੈ, ਇੱਕ ਤੱਤ ਹੈ। ਗੁਰਬਿਨ ਘੋਰ ਅੰਧਾਰ, ਗੁਰਬਿਨ ਸਮਝ ਨਾ ਆਵੇ। ਇਸ ਕਰਕੇ ਗੁਰੂ ਦਾ ਅਰਥ ਹੈ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਦੇ ਹੋਏ। ਹਨੇਰਾ ਕਾਹਦਾ ਹੈ? ਅਗਿਆਨ ਦਾ, ਅਵਿਦਿਆ ਦਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਸਿੱਖਾ ਜਿਹੜਾ ਗੁਰੂ ਹੈ ਇਹ ਵੀ ਚਾਰ ਪ੍ਰਕਾਰ ਦਾ ਮੰਨੇ। ਤੂੰ ਆਪਣੀ ਕਲਿਆਣ ਦੀ ਗੱਲ ਕਰਨਾ, ਪਹਿਲਾਂ ਗੁਰੂ ਦੀ ਪਹਿਚਾਣ ਕਰ। ਸਿਆਣੇ ਕਹਿੰਦੇ ਜੇ ਕਹਿੰਦੇ ਸਿੱਖ ਨਾ ਪਹਿਚਾਣ ਵਾਲਾ ਹੋਵੇ, ਕਹਿੰਦੇ ਗੁਰੂ ਲੱਭਣਾ ਔਖਾ ਨਹੀਂ, ਸਿੱਖ ਲੱਭਣਾ ਔਖਾ ਹੈ। ਜੇ ਕਹਿੰਦੇ ਸਿੱਖ ਲੱਭ ਜਾਂ ਸਿੱਖ ਹੋਵੇ ਨਾ ਪੂਰਾ, ਜਿਹੋ ਜਿਹਾ ਸਿੱਖ ਗੁਰਬਾਣੀ ਨੇ ਕਿਹਾ, ਕਹਿੰਦੇ ਗੁਰੂ ਤਾਂ ਪਹਿਲਾਂ ਮਿਲ ਹੀ ਪਏ, ਗੁਰੂ ਤਾਂ ਸਦਾ ਹੀ ਆਪਾਂ ਨੂੰ ਪ੍ਰਾਪਤ ਹੈ, ਪਰ ਸਿੱਖ ਨਹੀਂ ਆਪਾਂ ਬਣੇ। ਜੇ ਕਦੇ ਸਿੱਖ ਪਰਖਣਾ ਵਾਲਾ ਹੋਵੇ ਤਾਂ ਉਸੇ ਵੇਲੇ ਗੁਰੂ ਦੀ ਪਰਖਣਾ ਹੋ ਜਾਂਦੀ, ਗੁਰੂ ਕੱਚਾ ਜਾਂ ਪਿੱਲਾ ਹੈ, ਪੱਕਾ ਗੁਰੂ ਹੈ ਜਾਂ ਕੱਚਾ ਗੁਰੂ ਹੈ। ਕਹਿੰਦੇ ਇੱਕ ਬੀਬੀ ਸੀ ਅੰਮ੍ਰਿਤਧਾਰੀ, ਬੱਚੀ ਘਰ ਵਾਲੀ ਅੰਮ੍ਰਿਤਧਾਰੀ ਸੀ, ਕਿਤੇ ਐਸਾ ਸੰਯੋਗ ਹੋਇਆ ਕਿਤੇ ਮਨਮਤੀਆਂ ਦੇ ਜੇ ਦੇਹਧਾਰੀ ਗੁਰੂ ਨੂੰ ਮੰਨਦੀ ਸੀ ਉਹਦੇ ਘਰੇ ਸ਼ਾਦੀ ਹੋ ਗਈ ਅਤੇ ਉਹ ਘਰ ਵਾਲਾ ਉਹਦਾ ਸਹੁਰਾ ਆਪਣੇ ਨੂੰਹ ਨੂੰ ਲੈ ਗਿਆ ਦੇਹਧਾਰੀ ਗੁਰੂ ਦੇ ਕੋਲ। ਉਹ ਕਹਿਣ ਲੱਗੀ ਠੀਕ ਹੈ ਮੇਰੇ ਕਰਮ ਸੀ, ਸੰਯੋਗ ਹੋ ਗਏ, ਪਰ ਮੈਂ ਮੇਰਾ ਗੁਰੂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਮੈਂ ਤਾਂ ਸ਼ਬਦ ਗੁਰੂ ਮੰਨਦੀ ਹਾਂ। ਜਾ ਕੇ ਉਹ ਗੁਰੂ ਕੋਲ ਲੈ ਗਏ ਦੇਹਧਾਰੀ ਕੋਲ ਅਤੇ ਕਹਿਣ ਲੱਗੇ ਬੀਬਾ, ਗੁਰੂ ਕਹਿਣ ਲੱਗਿਆ ਬੀਬਾ ਤੇਰਾ ਘਰ ਵਾਲਾ ਮੇਰਾ ਸ਼ਰਧਾਲੂ ਹੈ, ਮੇਰਾ ਸਿੱਖ ਹੈ, ਤੂੰ ਇਹਦੀ ਅਰਧੰਗਣੀ ਹੈ ਅਤੇ ਤੂੰ ਵੀ ਮੇਰੀ ਹੁਣ ਮੇਰੀ ਸਿੱਖਣੀ ਹੈ, ਇਸ ਕਰਕੇ ਤੂੰ ਮੇਰਾ ਆਪਣਾ ਹੁਣ ਤਨ ਮਨ ਧਨ ਮੈਨੂੰ ਅਰਪਣ ਕਰ ਦੇ। ਉਹ ਗੁਰਸਿੱਖਣੀ ਬੀਬੀ ਉਹ ਬੜੀ ਸੂਝਵਾਨ ਸੀ, ਲਿਆਕਤ ਵਾਲੀ ਸੀ, ਉਹ ਕਹਿੰਦੀ ਵੀ ਕਹਿਣ ਲੱਗੀ ਜਿਹੜਾ ਮੇਰਾ ਤਨ ਹੈ ਇਹ ਤਾਂ ਮੇਰੇ ਪਤੀ ਦਾ, ਮੈਨੂੰ ਮਾਪਿਆਂ ਨੇ ਲੜ ਲਾਇਆ, ਜਿਹੜਾ ਧਨ ਹੈ ਉਹ ਮੇਰੇ ਪੇਕਿਆਂ ਦਾ, ਪੇਕਿਓ ਤੋਂ ਮੈਂ ਲੈ ਕੇ ਨਹੀਂ ਆਈ, ਸਹੁਰਿਆਂ ਦਾ ਉਹ ਵੀ ਮੇਰੇ ਪਤੀ ਦਾ। ਰਹੀ ਗੱਲ ਮਨ ਦੀ, ਜੇ ਤੂੰ ਗੁਰੂ ਕਹਾਉਣਾ ਤੇ ਤੇਰੇ ਕੋਲ ਆਪਣੇ ਗੁਰੂ ਦੀ ਸ਼ਕਤੀ ਹੈ, ਗੁਰੂ ਕੋਲ ਸ਼ਕਤੀ ਹੁੰਦੀ ਹੈ, ਮੇਰਾ ਮਨ ਆਪਣੇ ਕਾਬੂ ਕਰ ਲੈ। ਜੇ ਤੇਰੀ ਸ਼ਕਤੀ ਹੈ ਤੇ ਮੇਰੇ ਮਨ ਨੂੰ ਤਾਂ ਆਪਣੇ ਕਾਬੂ ਕਰ ਲੈ, ਤੈਨੂੰ ਦੇਣ ਵਾਸਤੇ ਤਿਆਰ ਹਾਂ। ਕਹਿੰਦੇ ਉਸੇ ਵੇਲੇ ਸਾਹ ਜਿਹੜੀ ਸਾਖੀ ਹੈ ਨਾ, ਇਹ ਕਹਿਣ ਮਾਤਰ ਨਹੀਂ, ਗ੍ਰੰਥਾਂ ਵਿੱਚ ਨਾ ਆਈ ਹੋਈ ਹੈ, ਨਾਂ ਲੈਣਾ ਚੰਗਾ ਨਹੀਂ ਹੁੰਦਾ। ਉਸੇ ਵੇਲੇ ਅੱਗ ਬਬੂਲਾ ਹੋ ਗਿਆ, ਗੁੱਸੇ ਵਿੱਚ ਆ ਗਿਆ, ਕਹਿੰਦਾ ਕਿੱਥੋਂ ਲਏ ਲੜਕੀ ਨੂੰ, ਸਿੰਘ ਸਭੀਆਂ ਦੀ ਲੜਕੀ ਨੂੰ, ਅੱਖਾਂ ਤੋਂ ਪਰੇ ਲੈ ਜਾਓ। ਸੋ ਕਹਿਣ ਤੋਂ ਭਾਵ ਇਹ ਹੈ ਵੀ ਜੇ ਕਿਤੇ ਸਿੱਖ ਪਰਖਣਾ ਵਾਲਾ ਹੋਵੇ ਤਾਂ ਫਿਰ ਉਹ ਕੱਚੇ ਪਿੱਲਿਆਂ ਦਾ ਪਤਾ ਲੱਗ ਜਾਂਦਾ ਹੈ। ਇਸੇ ਕਰਕੇ ਗੁਰੂ ਮਹਾਰਾਜ ਨੇ ਕਿਹਾ ਕਿ ਤੇ ਗੁਰ ਚੇਲੇ ਪਨ ਹੋਆ ਕਾਚੀ ਗੁਰ ਤੇ ਮੁਕਤ ਨਾ ਹੋਆ, ਕੱਚੇ ਗੁਰੂ ਤੋਂ ਮੁਕਤ ਨਹੀਂ ਹੋਇਆ ਕਰਦੀ। ਸਤਿਗੁਰੂ ਮਹਾਰਾਜ ਕਹਿੰਦੇ ਸਿੱਖਾ ਕਹਿੰਦੇ ਜਿਹੜਾ ਗੁਰੂ ਹੈ ਇਹ ਵੀ ਚਾਰ ਪ੍ਰਕਾਰ ਦਾ ਮੰਨਿਆ ਜਾਂਦਾ ਹੈ।
ਸ੍ਰੀ ਨਾਨਕ ਚਾਰੋਂ ਮੇ ਵੱਡੇ,
ਜਿਹੜੇ ਚਾਰ ਤਰ੍ਹਾਂ ਦੇ ਗੁਰੂ ਮੰਨੇ ਨੇ, ਸਤਿਗੁਰੂ ਮਹਾਰਾਜ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਭ ਤੋਂ ਸ਼੍ਰੋਮਣੀ ਹਨ।
ਜਿਨ ਕੇ ਨਾਮ ਸੁਣਤ ਜਮ ਛੱਡੇ,
ਜਿਹੜਾ ਵੀ ਸ਼ਰਧਾ ਧਾਰ ਕੇ ਗੁਰੂ ਨਾਨਕ ਦਾ ਨਾਮ ਲੈਂਦਾ ਹੈ, ਤਾਰਿਆ ਜਹਾਨ ਲਹਿਆ ਬਿਮਾਨ, ਜਿਹਨੇ ਤੇਰਾ ਦਰਸ਼ਨ ਪਾਇਆ, ਜਿਹਨੇ ਤੁਧ ਨੂੰ ਧੰਨ ਕਿਹਾ, ਤਿੰਨ ਜਮ ਨੇੜ ਨਾ ਆਇਆ, ਕਿ ਜਿਹੜੇ ਵੀ ਗੁਰੂ ਨਾਨਕ ਦਾ ਨਾਮ ਸ਼ਰਧਾ ਧਾਰ ਕੇ ਉਹ ਉਚਾਰਨ ਕਰਦੇ ਨੇ ਤੇ ਜਮ ਨੇੜੇ ਨਹੀਂ ਆ ਸਕੇਗਾ, ਗੁਰੂ ਨਾਨਕ ਵਿੱਚ ਐਸੀ ਸ਼ਕਤੀ ਹੈ।
ਇੱਕ ਗੁਰੂ ਭਿੰਗੀ ਕੇ ਸਮ ਹੋਏ,
ਅੱਗੋਂ ਜਿਹੜੇ ਚਾਰ ਗੁਰੂਆਂ ਦੀ ਗੱਲ ਕੀਤੀ ਹੈ ਹੁਣ ਉਹ ਦੱਸਦੇ ਨੇ। ਕਹਿੰਦੇ ਇੱਕ ਹੈ ਭਿੰਗੀ ਗੁਰੂ, ਇੱਕ ਗੁਰ ਭਿੰਗੀ ਕੇ ਸਮ ਹੋਏ, ਭਿੰਗੀ ਇੱਕ ਕੀੜਾ ਹੈ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਉਚਾਰ ਕੀਤੀ ਹੈ, ਭਿੰਗੀ ਦੇ ਪੈ ਜਾਏ ਮਰ, ਉਹ ਭਿੰਗੀ ਗੁਰੂ ਦੀ ਇੱਥੇ ਵਾਰਤਾ ਸੁਣਾ ਰਹੇ ਹਨ।
ਕਿਸੇ ਜਾਤ ਕੋਲੇ ਕ੍ਰਿਮ ਸੋਏ,
ਕਹਿੰਦੇ ਭਿੰਗੀ ਕੀੜਾ ਕਿਸੇ ਇੱਕ ਜਾਤ ਕੋਈ ਖਾਸ ਕਿਸਮ ਦੇ ਕੀੜੇ ਨੂੰ ਉਹ ਸਾਹ ਫੜ ਕੇ ਆਪਣੇ ਜਿੱਥੇ ਰਹਿੰਦਾ ਹੈ ਨਾ ਜਿੱਥੇ ਉਹਦਾ ਘਰ ਬਣਾਇਆ ਹੁੰਦਾ ਉੱਥੇ ਲੈ ਆਉਂਦਾ ਹੈ।
ਨਿਜ ਘਰ ਧਰ ਦਰ ਪਰ ਥਿਰਕਨੇ,
ਜਿਸ ਜਿਹੜੀ ਉਹਦੀ ਖੁੱਡ ਹੁੰਦੀ ਹੈ ਨਾ ਭਰਿੰਗੀ ਕੀੜੇ ਦੀ, ਕਹਿੰਦੇ ਨਿਜ ਘਰ ਧਰ ਦਰ ਪਰ ਥਿਰਕਨੇ, ਕਹਿੰਦੇ ਕਾਫੀ ਸਮਾਂ ਨਾ ਉੱਥੇ ਲਿਆ ਕੇ ਉਹ ਕੀੜੇ ਨੂੰ ਬੰਦ ਕਰ ਦਿੰਦਾ, ਉਹਦੇ ਸਾਹਮਣੇ ਕੋਈ ਸ਼ਬਦ ਉਚਾਰਨ ਕਰਦਾ ਇਹ ਤਾਂ ਪਰਮਾਤਮਾ ਜਾਣਦਾ ਸ਼ਬਦ ਕੀ ਹੈ, ਉਹਦਾ ਧਿਆਨ ਧਰਦਾ ਹੈ। ਕਹਿੰਦੇ ਕਾਫੀ ਸਮਾਂ ਉਹ ਭਰਿੰਗੀ ਕੀੜਾ ਜਿਹੜੇ ਕੀੜੇ ਨੂੰ ਫੜ ਕੇ ਲਾਇਆ, ਕਹਿੰਦੇ ਉਹਨੂੰ ਫਿਰ ਫੜ ਕੇ ਪਹਿਲਾਂ ਉਹਨੂੰ ਬੰਦ ਕਰ ਦਿੰਦਾ ਹੈ।
ਕਿਰਮ ਧਿਆਨ ਕਰ ਭਰਿੰਗੀ ਬਣੇ,
ਭਾਈ ਗੁਰਦਾਸ ਜੀ ਕਹਿੰਦੇ ਭਰਿੰਗੀ ਦੇ ਪੈ ਜਾਏ ਮਰ, ਉਹ ਤੋਂ ਫਿਰ ਭਰਿੰਗੀ ਹੋ ਜਾਵੇ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਫਿਰ ਉਹ ਕਿਰਮ ਧਿਆਨ ਕਰ ਭਰਿੰਗੀ ਬਣੇ, ਜਿਹੜਾ ਕੀੜਾ ਸੀ ਨਾ ਫੜ ਕੇ ਲਿਆ ਸੀ, ਉਹ ਫੜ ਕੇ ਲੈ ਕੇ ਆਇਆ ਸੀ ਦੂਸਰੇ ਕੀੜੇ ਨੂੰ ਭਰਿੰਗੀ, ਕਹਿੰਦੇ ਉਹ ਧਿਆਨ ਦੀ ਸ਼ਕਤੀ ਨਾਲ ਉਹ ਕੀੜੇ ਨੂੰ ਆਪਣਾ ਹੀ ਆਪਣਾ ਰੂਪ ਬਣਾ ਲੈਂਦਾ, ਉਹ ਵੀ ਭਰਿੰਗੀ ਦਾ ਰੂਪ ਹੋ ਜਾਂਦਾ ਹੈ।
ਕਿਸੇ ਜਾਤ ਕ੍ਰਿਮ ਨਿਜ ਸਮ ਕਰੈ,
ਕਹਿੰਦੇ ਇਸ ਕਰਕੇ ਕਿਸੇ ਜਾਤ ਕ੍ਰਿਮ ਨਿਜ ਸਮ ਕਰੈ, ਇੱਥੇ ਭਾਈ ਸਾਹਿਬ ਕਹਿੰਦੇ ਜਿਹੜਾ ਉਹ ਭਰਿੰਗੀ ਕੀੜਾ ਨਾ, ਕਹਿੰਦੇ ਕੋਈ ਖਾਸ ਕਿਸਮ ਦਾ ਕੀੜਾ ਹੈ, ਹਰ ਕਿਸੇ ਨੂੰ ਨਹੀਂ ਕਰ ਸਕਦਾ, ਕਿਸੇ ਖਾਸ ਕਿਸਮ ਦੇ ਕੀੜੇ ਨੂੰ ਵੀ ਭਰਿੰਗੀ ਬਣਾ ਸਕਦਾ ਹੈ।
ਨੈ ਸਭ ਬਣੈ ਸੋ ਜਾਣੀ ਪਰੈ,
ਕਹਿੰਦੇ ਇਹ ਗੱਲ ਜਾਣੀ ਜਾਂਦੀ ਹੈ ਵੀ ਹਰੇਕ ਕੋਈ ਕੀੜਾ, ਹਰ ਕੋਈ ਕੀੜਾ ਨਾ ਉਸ ਨੂੰ ਹੀ ਬਣਾ ਸਕਦਾ, ਕੇਵਲ ਇੱਕ ਹੀ ਕੀੜਾ ਹੈ ਜਿਹਨੂੰ ਉਹ ਭਰਿੰਗੀ ਬਣਾ ਸਕਦਾ ਹੈ।
ਇੱਕ ਗੁਰ ਪਾਰਸ ਕੇ ਸਮ ਹੈ,
ਕਹਿੰਦੇ ਦੂਜਾ ਗੁਰੂ ਹੈ ਪਾਰਸ, ਜਿਹੜਾ ਪਾਰਸ ਹੈ ਕਹਿੰਦੇ ਇਹਦੇ ਵਿੱਚ ਵੀ ਇਹ ਗੁਣ ਹੈ, ਅੱਠੇ ਧਾਤਾਂ ਨੇ ਸੋਨ ਅਸਾਸ ਨੇ ਲੋਹਾ ਹੈ, ਚਾਂਦੀ ਹੈ, ਪਿੱਤਲ ਹੈ, ਜਿਸਤ ਹੈ, ਕਾਂਸੀ ਹੈ। ਕਹਿੰਦੇ ਪਾਰਸ ਦੇ ਨਾਲ ਅੱਠੇ ਧਾਤਾਂ ਤੋਂ ਕੋਈ ਧਾਤ ਸਪਰਸ਼ ਕਰ ਦਈਏ ਉਹ ਵੀ ਸੋਨਾ ਬਣ ਜਾਂਦੀ ਹੈ।
ਕਿਸ ਧਾਤੂ ਕੇ ਸੰਗ ਜੇਸ਼ੂ ਹੈ,
ਤੇ ਪਾਰਸ ਨੂੰ ਅੱਠੇ ਧਾਤਾਂ ਦੇ ਨਾਲ ਸਪਰਸ਼ ਕਰ ਦਈਏ,
ਜਿਸ ਕੋ ਕੰਚਨ ਦੇਖ ਬਣਾਏ,
ਤੇ ਉਸ ਨੂੰ ਸੋਨਾ ਬਣਾ ਦਿੰਦਾ ਹੈ।
ਨਿਜ ਗੁਣ ਚੇਤੇ ਨਿਜ ਗੁਣ ਦੇਤੇ ਨਹੀਂ ਕਦਾਏ,
ਪਰ ਕਹਿੰਦੇ ਪਾਰਸ ਵਿੱਚ ਇਹ ਤਾਂ ਗੁਣ ਹੈ, ਉਹ ਧਾਤਾਂ ਨੂੰ ਸੋਨਾ ਤਾਂ ਬਣਾ ਸਕਦਾ ਹੈ, ਪਰ ਕਹਿੰਦੇ ਨਿਜ ਗੁਣ ਦੇਤੇ ਨਾ ਹੀ ਕਦਾਏ, ਕਦੇ ਵੀ ਉਹਨੂੰ ਪਾਰਸ ਨਹੀਂ ਬਣਾ ਸਕਦਾ। ਕਹਿੰਦੇ ਪਾਰਸ ਔਰ ਸੰਤਮੋ ਵੱਡੋ ਅੰਤਰੋ ਜਾਨ, ਕਹਿੰਦੇ ਉਹ ਲੋਹਾ ਕੰਚਨ ਕਰੈ ਉਹ ਕਰੈ ਆਪ ਸਮਾਨ, ਕਹਿੰਦੇ ਇਹ ਫਰਕ ਹੈ, ਪਾਰਸ ਲੋਹੇ ਤੋਂ ਸੋਨਾ ਤਾਂ ਬਣਾ ਸਕਦਾ ਹੈ ਪਰ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ।
ਇੱਕ ਬਾਵਨ ਚੰਦਨ ਸਮਹੋਤ,
ਕਹਿੰਦੇ ਇੱਕ ਗੁਰੂ ਹੈ ਬਾਵਨ ਚੰਦਨ, ਜਿਹੜਾ ਬਾਵਨ ਚੰਦਨ ਹੈ ਬੂਟਿਆਂ ਨੂੰ ਜਿਹੜੇ ਨੇੜੇ ਬਨਸਪਤੀ ਹੁੰਦੀ ਹੈ ਉਹਨੂੰ ਚੰਦਨ ਦਾ, ਉਹਨੂੰ ਉਹਦੇ ਵਿੱਚ ਵੀ ਖੁਸ਼ਬੂ ਪੈਦਾ ਹੋ ਜਾਂਦੀ ਹੈ।
ਜਬ ਤਿਸ ਪਰ ਰਿਤ ਹਿਤੂ ਅਦੋਤ,
ਪਰ ਕਹਿੰਦੇ ਉਹ ਵੀ ਕਿਸੇ ਖਾਸ ਰੁੱਤ ਦੇ ਵਿੱਚ, ਚੇਤ ਦੇ ਮਹੀਨੇ ਬਸੰਤ ਰੁੱਤ ਦੇ ਵਿੱਚ, ਫਿਰ ਇਹ ਸੁਗੰਧੀ ਜਿਹੜੀ ਸੁਗੰਧੀ ਤੋਂ ਪੈਦਾ ਹੁੰਦੀ ਹੈ ਉਸ ਰੁੱਤ ਦੇ ਵਿੱਚ ਹੀ ਚੰਦਨ ਜਿਹੜਾ ਹੈ ਸੁਗੰਧੀ ਦੇ ਦੁਆਰਾ ਬਾਕੀ ਦੇ ਜਿਹੜੇ ਬੂਟੇ ਨੇ ਉਹ ਸੁਗੰਧੀ ਜਿਹੜੀ ਹੈ ਪੈਦਾ ਕਰ ਦਿੰਦਾ ਹੈ।
ਨਿਕਟ ਬ੍ਰਿਸ਼ ਚੰਦਨ ਕਰ ਲੇ,
ਜਿਹੜੇ ਨੇੜੇ ਦੇ ਬੂਟੇ ਹੁੰਦੇ ਨੇ ਬਾਂਸ ਨੂੰ ਛੱਡ ਕਰਕੇ ਉਹ ਵੀ ਚੰਦਨ ਦਾ ਰੂਪ ਹੋ ਜਾਂਦੇ ਹਨ।
ਬਿਨ ਰੁੱਤ ਨਹਿ ਸੁਗੰਧਤਾ ਦੇ,
ਪਰ ਕਹਿੰਦੇ ਕਿਸੇ ਖਾਸ ਰੁੱਤ ਦੇ ਵਿੱਚ, ਹਰ ਇੱਕ ਰੁੱਤ ਦੇ ਵਿੱਚ ਨਹੀਂ, ਜਿਹੜੀਆਂ 6 ਰੁੱਤਾਂ ਨੇ, ਕਹਿੰਦੇ ਇੱਕ ਖਾਸ ਰੁੱਤ ਦੇ ਵਿੱਚ ਹੀ ਉਹ ਚੰਦਨ ਦਾ ਬੂਟਾ ਜਿਹੜਾ ਹੈ ਸੁਗੰਧੀ ਪੈਦਾ ਕਰਦਾ ਹੈ।
ਇੱਕ ਸਤਿਗੁਰ ਹੈ ਦੀਪ ਸਮਾਨ,
ਤੇ ਅਖੀਰ ਵਿੱਚ ਭਾਈ ਸਾਹਿਬ ਇਹ ਕਹਿ ਰਹੇ ਨੇ, ਗੁਰੂ ਸਾਹਿਬ ਦੀ ਜੋ ਵਾਰਤਾ ਹੈ ਉਹ ਸੁਣਾ ਰਹੇ ਨੇ ਛੰਦਾਬੰਦੀ ਦੇ ਵਿੱਚ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਇੱਕ ਸਤਿਗੁਰੂ ਹੈ ਪੂਰਾ ਗੁਰੂ, ਕਹਿੰਦੇ ਉਹ ਦੀਪ ਸਮਾਨ ਦੀਵੇ ਦੀ ਨਿਆਈ ਹੈ, ਦੀਵਾ ਕੀ ਕੰਮ ਕਰਦਾ ਹੈ ਉਹ ਦੀਵੇ ਦੀ ਵਾਰਤਾ ਅੱਗੇ ਦੱਸ ਰਹੇ ਹਨ ਜੀ।
300 ਮਿਲੇ ਜੇ ਦੀਪ ਕਿਆਨ,
ਕਹਿੰਦੇ ਦੀਵੇ ਦੀ ਇਹ ਮਹਾਨਤਾ ਹੈ ਕਿ ਦੀਵੇ ਦੇ ਨਾਲ ਕਿੰਨੇ ਹਜ਼ਾਰਾਂ ਦੀਵੇ ਲਾਇਆ, ਉਹ ਲੱਖਾਂ ਕਰੋੜੇ ਦੀਵੇ ਲਾਇਆ, ਉਹ ਸਾਰੇ ਦੀਵਿਆਂ ਨੂੰ ਆਪਣੇ ਵਰਗੇ ਬਣਾ ਲੈਂਦਾ, ਸਾਰੇ ਦੀਵਿਆਂ ਨੂੰ ਜਗਾ ਦਿੰਦਾ ਹੈ। ਅੰਗ ਪਰਸ ਕੇ ਅੰਗਦ ਬਣਿਆ ਜਿਉਂ ਦੀਵੇ ਤੋਂ ਦੀਵਾ, ਕਹਿੰਦੇ ਪੂਰਾ ਗੁਰੂ ਦੀਵੇ ਦਾ ਕੰਮ ਕਰਦਾ ਹੈ। ਕਹਿੰਦੇ ਜਿਹੜੇ ਵੀ ਗੁਰਸਿੱਖ ਗੁਰੂ ਹਜ਼ੂਰੀ ਵਿੱਚ ਆ ਕੇ ਸਿੱਖੀ ਧਾਰਨ ਕਰਦੇ ਨੇ ਉਹਨਾਂ ਦੇ ਅੰਦਰ ਵੀ ਜੋ ਜਗ ਜਾਂਦੀ ਹੈ, ਇਹ ਗੁਰਬਾਣੀ ਦਾ ਫੈਸਲਾ ਹੈ ਮਹਾਰਾਜ। ਕਹਿੰਦੇ ਸੋ ਗੁਰੂ ਸੋ ਸਿੱਖ ਕਹੀ ਹੈ ਜੇ ਜੋਤੀ ਜੋਤ ਮਿਲਾਏ, ਕਹਿੰਦੇ ਗੁਰੂ ਵੀ ਉਹ ਹੈ ਸਿੱਖ ਵੀ ਉਹ ਹੈ ਜਿਹੜਾ ਜੋਤੀ ਦੇ ਨਾਲ ਜੋਤ ਨੂੰ ਮਿਲਾ ਦੇਵੇ ਅਤੇ ਸਿੱਖ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਕਰਾ ਦੇਵੇ, ਉਹੀ ਗੁਰੂ ਖਵਾ ਸਕਦਾ ਹੈ।
ਆਪਣੇ ਸਮੇਂ ਹੀ ਲੇਤ ਬਣਾਏ,
ਕਹਿੰਦੇ ਗੁਰੂ ਜਿਹੜਾ ਸਿੱਖ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ, ਜਿਵੇਂ ਜਿਹੜਾ ਚੰਦਨ ਹੈ ਖਾਸ ਰੁੱਤ ਦੇ ਵਿੱਚ, ਭਰਿੰਗੀ ਕੀੜਾ ਇੱਕ ਕਿਸੇ ਖਾਸ ਕਿਸਮ ਦੇ ਕੀੜੇ ਨੂੰ, ਜਿਹੜਾ ਪਾਰਸ ਹੈ ਉਹ ਵੀ ਅੱਠੇ ਧਾਤਾਂ ਨੂੰ ਸੋਨਾ ਬਣਾ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ, ਪਰ ਕਹਿੰਦੇ ਪੂਰਾ ਗੁਰੂ ਐਸਾ ਹੈ, ਕਹਿੰਦੇ ਸਿੱਖ ਨੂੰ ਆਪਣਾ ਹੀ ਰੂਪ ਬਣਾ ਲੈਂਦਾ, ਆਪਣੇ ਵਰਗਾ ਹੀ ਬਣਾ ਲੈਂਦਾ ਹੈ।
ਬਾਤੀ ਤੇਲ ਜੇ ਸਹਿਤ ਮਲਾਏ,
ਪਰ ਜੇ ਕਹਿੰਦੇ ਬਾਤੀ ਤੇਲ ਸਹਿਤ ਮਲਾਏ, ਦੀਵੇ ਵਿੱਚ ਬੱਤੀ ਪਈ ਹੋਵੇ, ਵਿੱਚ ਤੇਲ ਵੀ ਪਾਇਆ ਹੋਵੇ,
ਸ੍ਰੀ ਗੁਰੂ ਨਾਨਕ ਪਰਮ ਕਿਰਪਾਲ,
ਕਹਿੰਦੇ ਇਸੇ ਤਰ੍ਹਾਂ ਹੀ ਭਾਈ ਗੁਰਸਿੱਖਾ ਸ੍ਰੀ ਗੁਰੂ ਨਾਨਕ, ਸ੍ਰੀ ਕੀ ਸ਼੍ਰੋਮਣੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਰਮ ਕਿਰਪਾਲ, ਪਰਮ ਕੀ ਵੱਡੇ ਕਿਰਪਾਲੂ ਨੇ, ਸਾਰੇ ਜੀਆਂ ਤੇ ਭਲਾ ਕਰਦੇ ਨੇ, ਸਭ ਤੇ ਦਇਆ ਕਰਦੇ ਹਨ।
ਹੋਏ ਸਿੱਖ ਸ਼ਰਧਾ ਕੇ ਨਾਲ,
ਜੇ ਕਹਿੰਦੇ ਸਿੱਖ ਦੀ ਸ਼ਰਧਾ ਵੱਧ ਜਾਵੇ, ਇੱਕ ਦੇ ਨਾਲ ਪ੍ਰੀਤੀ ਜੁੜ ਜਾਵੇ, ਸਾਰੇ ਪਾਸੋਂ ਬਿਰਤੀ ਨੂੰ ਹਟਾ ਕਰਕੇ ਕੇਵਲ ਗੁਰੂ ਦੀ ਹਜ਼ੂਰੀ ਵਿੱਚ ਆ ਜਾਵੇ, ਜਿਹੜੀ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ।
ਸੁਣੇ ਪਠੇ ਸਤਿਗੁਰ ਕੀ ਬਾਣੀ,
ਕਹਿੰਦੇ ਗੁਰੂ ਦੀ ਬਾਣੀ ਸੁਣੇ ਵੀ ਅਤੇ ਪੜ੍ਹੇ ਵੀ। ਸੁਣੇ ਪੜ੍ਹੇ ਕੀ ਪੜ੍ਹਨੀ ਅਤੇ ਸੁਣੇ ਕਿ ਇਸ ਕੰਨਾਂ ਦੇ ਨਾਲ ਸਰਵਣ ਵੀ ਕਰੇ। ਸਹਿ ਸੁਣਦੇ ਤਾਂ ਆਪਾਂ ਸਾਰੀ ਹਾਂ, ਪਰ ਸੁਣਨ ਵਿੱਚ ਬਹੁਤ ਭੇਦ ਹੈ। ਸੁਣੇ ਸਿੱਧ ਪੀਰ ਸੁਰਨ ਆਸ, ਸੁਣੇ ਧਰਤ ਵਲ ਆਕਾਸ, ਸੁਣੇ ਪੋਹ ਨਾ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਸੁਣਨ ਵਾਲੀ ਸਹਿ ਸੁਣਨਾ ਵੀ ਕਈ ਪ੍ਰਕਾਰ ਦਾ ਮੰਨੇ। ਅਸੀਂ ਸੁਣਨਾ ਜਿਹੜਾ ਹੈ ਉਹ ਸੁਣਨਾ ਹੈ ਨਿਸ਼ਚੇ ਦਾ, ਅਤੇ ਨਿਸ਼ਚੇ ਦੇ ਕੰਨਾਂ ਦੁਆਰਾ ਸੁਣੀਏ, ਉਹ ਸੁਣਿਆ ਸਫਲ ਹੈ। ਅਤੇ ਆਪਾਂ ਸੁਣਦੇ ਹਾਂ ਸਤਿ ਸਿੰਘ ਜੀ, ਉਹ ਕੰਨੀ ਬੁੱਝੇ ਦੇ ਰਾਹੀਂ ਗੱਲ ਹੋ ਜਾਂਦੀ ਹੈ। ਵੀਰ ਸੱਤਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਕਹਿੰਦੇ ਉਹ ਤਾਂ ਇਸ ਤਰ੍ਹਾਂ ਹੈ ਕਿ ਕਹਿੰਦੇ ਉਸ ਗੁਰੂ ਕੀ ਕਰੇ, ਕਹਿੰਦੇ ਇਸ ਕਰਕੇ ਗੁਰੂ ਕੀ ਕਰੇ, ਕਹਿੰਦੇ ਤਾਂ ਇਸ ਤਰ੍ਹਾਂ ਜੋ ਬਾਂਸ ਵਜਾਈਏ ਫੂਕ, ਜੋ ਸਿੱਖਾਂ ਮੈਂ ਚੂਕ, ਅੰਦਰ ਇੱਕ ਲਾਗੇ ਜੋ ਬਾਂਸ ਵਜਾਈਏ ਫੂਕ, ਕਹਿੰਦੇ ਇਸ ਤਰ੍ਹਾਂ ਨਾ ਕਰੋ। ਜੇ ਸੁਣਨਾ ਨਾ ਬਾਣੀ ਨੂੰ, ਕਹਿੰਦੇ ਗੁਰੂ ਦੇ ਨਾਲ ਇੱਕਮਿਕ ਹੋ ਜਾਓ। ਕਹਿੰਦੇ ਜਿਹੜੇ ਗੁਰਸਿੱਖ ਸਤਿਗੁਰੂ ਦੀ ਬਾਣੀ ਨਾਲ ਇੱਕਮਿਕ ਹੋ ਜਾਂਦੇ ਨੇ ਮਨ ਕਰਕੇ, ਗੁਰੂ ਹਰਿ ਸਾਹਿਬ ਮਹਾਰਾਜ ਸਿੱਖਾਂ ਨੇ ਪੁੱਛਿਆ ਸੀ ਸੱਤਵੇਂ ਪਾਤਸ਼ਾਹ ਨੂੰ, ਸਤਿਗੁਰੂ ਜੀ ਕਿਰਪਾ ਕਰੋ ਅਤੇ ਸਿੱਖ ਦੀ ਕਿਵੇਂ ਕਲਿਆਣ ਹੋਵੇ, ਸਾਡਾ ਭਲਾ ਕਿਵੇਂ ਹੋਵੇ ਅਤੇ ਮਨ ਜਾਗਦਾ ਕਿਵੇਂ ਹੈ, ਇਹਦੀ ਨਿਸ਼ਾਨੀ ਕੀ ਹੈ। ਸੱਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੀ, ਫਿਰ ਲਾਗੇ ਸ੍ਰੀ ਗੁਰਬਾਣੀ। ਜਦੋਂ ਗੁਰਬਾਣੀ ਪਿਆਰੀ ਲੱਗੇ, ਮਿੱਠੀ ਲਾਗੇ, ਕਹਿੰਦੇ ਧੰਨ ਉਹ ਸਿੱਖ ਜਿਨ ਕੇ ਮਨ ਭਾਈ, ਸਮਸਲਤਾ ਮਨ ਮੀਨ ਬਣਾਈ। ਸਲਤਾ ਕਹਿੰਦੇ ਨਦੀ ਨੂੰ, ਮੀਨ ਕਹਿੰਦੇ ਨੇ ਮੱਛੀ ਨੂੰ। ਕਹਿੰਦੇ ਉਹ ਸਿੱਖ ਧੰਨਤਾ ਦੇ ਯੋਗ ਨੇ ਜਿਵੇਂ ਜਿਹਨੇ ਕਹਿੰਦੇ ਆਪਣੇ ਮਨ ਨੂੰ ਮੱਛੀ ਬਣਾ ਲਿਆ, ਅਤੇ ਗੁਰੂ ਦੀ ਬਾਣੀ ਕਹਿੰਦੇ ਨਦੀ ਦੀ ਨਹੀਂ ਆਈ ਹੈ। ਧਿਆਨ ਨਾਲ ਵੇਖਿਓ, ਜਿਤਨੇ ਵੀ ਜਾਨਵਰ ਨੇ ਦੇਖੋ, ਕਦੇ ਨਾ ਕਦੇ ਉਹ ਸੁੱਤੇ ਪਏ ਹੁੰਦੇ ਹੈ, ਆਰਾਮ ਕਰਦੇ ਹੈ, ਪਰ ਮੱਛੀ ਐਸੀ ਹੈ ਸਦਾ ਪਾਣੀ ਤੁਰੀ ਫਿਰਦੀ ਹੈ, ਇੱਕ ਛਿਨ ਵੀ ਪਾਣੀ ਤੋਂ ਬਾਹਰ ਨਹੀਂ ਰਹਿ ਸਕਦੀ। ਤਦੇ ਮਹਾਰਾਜ ਨੇ ਕਿਹਾ ਜਿਉਂ ਮਛਰੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਮੱਛੀ ਦਾ ਜੀਵਨ ਸਦਾ ਹੀ ਪਾਣੀ ਹੈ। ਕਹਿੰਦੇ ਸਿੱਖ ਦਾ ਜੀਵਨ ਵੀ ਪਾਣੀ ਮੱਛੀ ਦੀ ਨਿਆਈ ਹੋਵੇ। ਅਤੇ ਭਗਤ ਰਵਿਦਾਸ ਜੀ ਨੇ ਵੀ ਪੰਕਤੀ ਉਚਾਰਨ ਕੀਤੀ ਹੈ ਨਾ ਕਿ ਮੀਨ ਫਕਰੇ ਔਰ ਫਾਂਕੇ ਔਰ ਆਦ ਕੀਓ ਬਾਬਾਨੀ, ਖੰਡ ਖੰਡ ਕਰ ਭੋਜਨ ਕਿਨੋ ਤੋ ਨਾ ਬਿਸਰਿਓ ਪਾਣੀ। ਕਹਿੰਦੇ ਮੱਛੀ ਕਿਸੇ ਨੇ ਫੜੀ, ਝੀਵਰ ਨੇ, ਅਤੇ ਉਹਨੂੰ ਮਾਰ ਲਿਆ ਅਤੇ ਰਿੱਧਿਆ ਪਾਣੀ ਵਿੱਚ, ਅਤੇ ਖਾਣ ਵਾਲੇ ਨੇ ਖਾ ਲਈ। ਕਹਿੰਦੇ ਖੰਡ ਖੰਡ ਕਰ ਭੋਜਨ ਕਿਨੋ ਤੋ ਨਾ ਬਿਸਰਿਓ ਪਾਣੀ, ਉਹਨੇ ਐਨ ਚਵਾ ਚਵਾ ਕੇ ਖਾਧਾ। ਕਹਿੰਦੇ ਤੋ ਨਾ ਬਿਸਰਿਓ ਪਾਣੀ, ਰਾਤ ਨੂੰ ਵੀ ਉੱਠ ਕੇ ਪਾਣੀ ਪੀਂਦਾ। ਕਹਿੰਦੇ ਐਸੀ ਪ੍ਰੀਤੀ ਕਰ ਗੁਰੂ ਦੇ ਨਾਲ, ਬਾਣੀ ਨਾਲ। ਸੱਤਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਧੰਨ ਉਹ ਸਿੱਖ ਜਿਨ ਕੇ ਮਨ ਭਾਈ, ਸਮਸਲਤਾ ਮਨ ਮੀਨ ਬਣਾਈ। ਕਹਿੰਦੇ ਆਪਣੇ ਮਨ ਨੂੰ ਮੱਛੀ ਬਣਾ ਲਿਆ, ਕਿਉਂਕਿ ਮਨ ਨੂੰ ਜਗਾਉਣ ਵਾਲੀ ਸ਼ਕਤੀ ਗੁਰੂ ਦਾ ਉਪਦੇਸ਼ ਹੈ। ਗੁਰੂ ਉਪਦੇਸ਼ ਜਿਸ ਕੇ ਮਨ ਲਾਗਾ, ਕੋਟ ਜਨਮ ਕੋ ਸੋਭਤ ਜਾਗਾ। ਸੁੱਤੇ ਹੋਏ ਮਨ ਨੂੰ ਕੇਵਲ ਗੁਰਬਾਣੀ ਜਗਾਉਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਿੱਖਾਂ, ਕਹਿੰਦੇ ਧੰਤਾ ਜੋਗ ਉਹ ਸਿੱਖ ਨੇ ਜਿਹੜੇ ਸ਼ਰਧਾ ਧਾਰ ਕੇ ਗੁਰਬਾਣੀ ਨੂੰ ਪੜ੍ਹਦੇ ਨੇ ਤੇ ਵਿਚਾਰਦੇ ਹਨ।
ਸਨੇ ਸਨੇ ਹੋਵੇ ਬ੍ਰਹਮ ਗਿਆਨੀ,
ਸਨੇ ਸਨੇ ਹੌਲੀ ਹੌਲੀ, ਕਦੇ ਕਾਹਲ ਨਹੀਂ ਕਰਨੀ। ਹਰ ਕਾ ਬਲੋ ਨਾ ਬਲੋ ਭਾਈ, ਸਹਿਜੇ ਬਲੋ ਜੈਸੇ ਤੱਤ ਨਾ ਜਾਈ। ਕਦੇ ਕਾਹਲ ਨਹੀਂ ਕਰਨੀ, ਲੱਗੇ ਰਹੋ, ਤੁਰੇ ਰਹੋ। ਜੈਸੇ ਕਹਿੰਦੇ ਚਾਲਤ ਚਾਲਤ ਠਿਕਾਨੋ ਪਹੁੰਚੋ ਜਾਏ, ਬੰਦਾ ਕਿਤੇ ਮੰਜ਼ਿਲ 'ਤੇ ਜਾਣਾ, ਤੁਰਦਿਆਂ ਤੁਰਦਿਆਂ ਹੌਲੀ ਹੌਲੀ ਪਹੁੰਚ ਹੀ ਜਾਂਦਾ। ਕਹਿੰਦੇ ਖੋਜਤ ਖੋਜਤ ਗੁਰਸ਼ਬਦ ਲੀਵਨੀਨ ਹੈ। ਹੌਲੀ ਹੌਲੀ ਸਨੇ ਸਨੇ ਕਿ ਹੌਲੀ ਹੌਲੀ ਹੋਵੇ ਬ੍ਰਹਮ ਗਿਆਨੀ, ਹੌਲੀ ਹੌਲੀ ਜਿਹੜੀ ਬਿਰਤੀ ਹੈ ਟਕਾਅ ਵਿੱਚ ਆ ਜਾਂਦੀ ਹੈ ਅਤੇ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਜੰਮਣਾ ਮਰਨਾ ਕੱਟਿਆ ਜਾਂਦਾ ਹੈ।
ਅਨੰਤ ਆਤਮਾ ਸੋ ਬਣ ਜਾਏ,
ਫਿਰ ਕਹਿੰਦੇ ਭਾਈ ਗੁਰਸਿੱਖ ਅਨੰਦ ਆਤਮਾ ਸੋ ਬਣ ਜਾਏ। ਆਨੰਦ ਆਨੰਦ ਸਭ ਕੁ ਕਹੇ, ਆਨੰਦ ਗੁਰ ਤੇ ਜਾਣੇ। ਹੁਣ ਆਨੰਦ ਦਾ ਅਰਥ ਕੀ ਹੈ? ਸਤਿਸੰਗ ਜੀ, ਅੰਨ ਦਾ ਅਰਥ ਹੁੰਦਾ ਰਹਿਤ। ਅੰਨ ਕੀ ਹੈ? ਰਹਿਤ। ਦੋ ਦਾ ਅਰਥ ਹੈ ਦੁਆਇਸ਼, ਜਿੱਥੇ ਦੁਆਇਸ਼ ਨਾ ਰਹੇ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਧਾ ਬਿਰਸ ਜਾਏ, ਹਰ ਪਰਮ ਪਦ ਲਹੀ ਹੈ, ਜਿੱਥੇ ਦੁਆਇਸ਼ ਮਿਟ ਜਾਵੇ। ਹੁਣ ਭਾਈ ਘਨੱਈਆ ਦੀ ਦੁਆਇਸ਼ ਮਿਟ ਗਈ, ਜੰਗੀ ਮੈਦਾਨ ਵਿੱਚ ਸਿੱਖਾਂ ਨੂੰ ਪਾਣੀ ਪਿਆਉਂਦੇ ਹੈ, ਅਤੇ ਨਾਲ ਹੀ ਜਿਹੜੇ ਮੁਸਲਮਾਨ ਕਹਿੰਦੇ ਸੀ ਗੁਰੂ ਦਾ ਸਿਰ ਵੱਢ ਕੇ ਲਿਆਉਣਾ, ਉਹਨੂੰ ਪਾਣੀ ਪਿਆ ਰਹੇ। ਸਿੱਖਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਦੀ ਹਜ਼ੂਰੀ ਵਿੱਚ ਲੈ ਗਏ, ਅਤੇ ਮਹਾਰਾਜ ਦੀ ਹਜ਼ੂਰੀ ਵਿੱਚ ਲੈ ਕੇ ਆਏ। ਸਿੱਖਾਂ ਕੀ ਕਰਦਾ ਹੈ? ਅਤੇ ਮਹਾਰਾਜ ਤੁਹਾਡਾ ਉਪਦੇਸ਼ ਹੈ ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੇ ਬਣ ਆਈ। ਤੁਹਾਡਾ ਉਪਦੇਸ਼ ਹੈ ਵੀ ਗੁਰੂ ਘਰ ਵਿੱਚ ਕੋਈ ਪ੍ਰਸ਼ਾਦ ਵਰਤਦਾ ਹੋਵੇ, ਦੇਗ ਵਰਤਦੀ ਹੈ, ਉੱਥੇ ਦੇਖਿਆ ਨਹੀਂ ਜਾਂਦਾ ਵੀ ਇੱਥੇ ਮੁਸਲਮਾਨ ਹੈ ਜਾਂ ਹਿੰਦੂ ਹੈ। ਦੁਸ਼ਮਣ ਵੀ ਆ ਜਾਵੇ ਗੁਰੂ ਦਰਬਾਰ ਦੇ ਵਿੱਚ, ਉਹਨੂੰ ਦੇਗ ਵਰਤਾਈ ਜਾਂਦੀ ਹੈ। ਜੇ ਕੋਈ ਪੰਗਤ 'ਚ ਬੈਠਾ ਹੈ, ਕੋਈ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਇਹ ਨਹੀਂ ਵੇਖਣਾ ਵੀ ਮੇਰਾ ਦੁਸ਼ਮਣ ਸੀ ਪੰਗਤ ਵਿੱਚ। ਜੇ ਪੰਗਤ ਵਿੱਚ ਇਹ ਦ੍ਰਿਸ਼ਟੀ ਹੈ, ਫਿਰ ਲੰਗਰ ਨਹੀਂ ਗੁਰੂ ਦਾ। ਤੁਹਾਡਾ ਮਹਾਰਾਜ ਉਪਦੇਸ਼ ਹੈ ਵੀ ਇੱਥੇ ਲੰਗਰ ਹੈ, ਇਹ ਗੁਰੂ ਦਰਬਾਰ ਹੈ, ਦੇਗ ਵਰਤਾਉਣੇ ਆ, ਲੰਗਰ ਵਰਤਾਉਣੇ, ਉੱਥੇ ਕੋਈ ਵੀ ਆ ਜਾਵੇ ਇੱਕੋ ਜਿਹਾ ਵਰਤਾਰਾ ਵਰਤਦਾ, ਜੇ ਇੱਥੇ ਗੁਰੂ ਦੇ ਗੁਰੂ ਘਰ ਦੇ ਗੁਰੂ ਹਜ਼ੂਰੀ ਵਿੱਚ ਲੰਗਰ ਵਿੱਚ ਦਰਬਾਰ ਵਿੱਚ ਇਹ ਵਰਤਾਰਾ ਹੈ, ਫਿਰ ਜੰਗੇ ਮੈਦਾਨ ਵਿੱਚ ਵੀ ਉਹੀ ਵਰਤਾਰਾ ਹੋਣਾ ਚਾਹੀਦਾ ਹੈ, ਉੱਥੇ ਵੀ ਤੁਸੀਂ ਵਰਤ ਰਹੇ। ਮਹਾਰਾਜ ਕਹਿੰਦੇ ਆ ਸਿੱਖਾ, ਮਹਾਰਾਜ ਛਾਤੀ ਨਾਲ ਆਇਆ, ਕਹਿੰਦੇ ਕੰਮ ਹੋਰ ਕਰ ਦੇ, ਨਾਲ ਮੱਲਮ ਪੱਟੀ ਵੀ ਲੈ ਲੈ, ਕਹਿੰਦੇ ਇਹ ਦੁਸ਼ਮਣ ਨੂੰ ਮਾਰਦੇ ਨੇ, ਤੂੰ ਦੁਸ਼ਮਣ ਹੀ ਮਾਰਦਾ, ਇਹ ਇਹ ਮੰਜ਼ਿਲ ਹੈ ਜਿਸ ਮਿਲਿਆ ਮਨ ਹੋਇਆ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਈਏ, ਅਨ ਕੀ ਰਹਿਤ ਦੋ ਕੀ ਦਵੈਸ਼, ਜਿੱਥੇ ਦਵੈਸ਼ ਨਾ ਰਹੇ ਇੱਕ ਰਹਿ ਜਾਵੇ, ਸਭ ਦਾ ਮੂਲ ਪਣਾ ਹੈ ਨਾ ਕੋ ਵੈਰੀ ਨਹੀਂ ਉਗਾਨਾ, ਇਹ ਤਾਂ ਉਹਦੀ ਖੇਡ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਜਿਹੜੇ ਸਿੱਖ ਗੁਰਬਾਣੀ ਦੀ ਕਮਾਈ ਕਰਦੇ ਨੇ, ਉਪਦੇਸ਼ ਕਮਾਉਂਦੇ ਨੇ, ਕਹਿੰਦੇ ਫਿਰ ਆਨੰਦ ਆਤਮਾ ਸੋ ਬਣ ਜਾਏ, ਫਿਰ ਕਹਿੰਦੇ ਉਹ ਜਿਹੜੀ ਆਤਮਾ ਪਰਾਤਮਾ ਇੱਕੋ ਕਰੇ ਅੰਤਰ ਦੀ ਦੁਬਧਾ ਅੰਤਰ ਮਰੇ, ਉਹ ਦੁਬਧਾ ਖਤਮ ਹੋ ਜਾਂਦੀ ਹੈ, ਇੱਕ ਦੇ ਨਾਲ ਅਭੇਦ ਹੋ ਜਾਂਦੇ ਹਨ।
ਚਾਹੇ ਸੋ ਪਰਮਾ ਤਥਾ ਬਣਾਏ,
ਫਿਰ ਕਹਿੰਦੇ ਵੀ ਜਿਹੜੇ ਐਸੇ ਗੁਰਸਿੱਖ ਨੇ ਨਾ ਜਿਹਨੇ ਗੁਰੂ ਸ਼ਬਦ ਦੀ ਕਮਾਈ ਕੀਤੀ, ਉਪਦੇਸ਼ ਕਮਾਇਆ, ਕਹਿੰਦੇ ਉਹ ਫਿਰ ਆਪ ਤਰਦੇ ਨੇ, ਚਾਹੇ ਸੋ ਆਪਰਨ ਤਥਾ ਬਣਾਏ, ਕਹਿੰਦੇ ਹੋਰਨਾਂ ਨੂੰ ਵੀ ਆਪਣੇ ਵਰਗਾ ਬਣਾ ਲੈਂਦੇ ਨੇ, ਇੱਕ ਨਹੀਂ ਅਨੇਕਾਂ। ਗਿਣਤੀ ਕਰਕੇ ਵੇਖੋ ਜਿਹੜੇ ਐਸੇ ਬ੍ਰਹਮ ਗਿਆਨੀ ਗੁਰਸਿੱਖ ਹੋਏ ਨੇ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਮਨੀ ਸਿੰਘ ਵਰਗੇ, ਭਾਈ ਗੁਰਦਾਸ ਵਰਗੇ, ਉਹ ਆਪ ਵੀ ਤਰੇ ਨੇ ਅਤੇ ਹੋਰਾਂ ਵੀ ਅੱਜ ਵੀ ਤਾਰ ਰਹੇ ਨੇ। ਬਾਬਾ ਦੀਪ ਸਿੰਘ ਜੀ ਅੱਜ ਵੀ ਆਪਾਂ ਨੂੰ ਆਵਾਜ਼ ਦੇ ਰਹੇ ਨੇ, ਬ੍ਰਹਮ ਗਿਆਨੀ ਸੀ ਨਾ, ਜਦੋਂ ਧਰਮ ਦੀ ਔਕੜ ਹੈ, ਧਰਮ 'ਤੇ ਸੰਕਟ ਆਇਆ, ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ, ਅਤੇ ਬਾਬਾ ਦੀਪ ਸਿੰਘ ਨੇ ਫਿਰ ਕੀ ਕਿਹਾ ਸੀ, ਲਕੀਰ ਖਿੱਚ ਕੇ ਕਿਹਾ, ਬਾਬੇ ਸੱਚਾ ਸੱਚਾ ਸਿੱਖ ਅਤੇ ਉਰਲੇ ਪਾਰ ਆ ਜਾਏ, ਜਿਹਨੂੰ ਆਪਣਾ ਤਨ ਪਿਆਰਾ ਉਹ ਪਿਛਾਂ ਮੁੜ ਜਾਏ, ਜਿਹਨੂੰ ਸਿੱਖੀ ਪਿਆਰੀ ਅਗਾਂਹ ਆ ਜਾਏ। ਅੱਜ ਵੀ ਬਾਬਾ ਦੀਪ ਸਿੰਘ ਜੀ ਅੱਜ ਵੀ ਆਵਾਜ਼ ਦੇ ਰਿਹਾ ਸਿੱਖਾ, ਤੈਨੂੰ ਸਿੱਖੀ ਪਿਆਰੀ ਹੈ, ਜੇ ਤੈਨੂੰ ਪ੍ਰੇਮ ਖੇਡਣ ਦਾ ਚਾਅ ਹੈ, ਆਪਣਾ ਸਿਰ ਤਰੀ ਦੇ ਧਲਕੇ ਆਈ, ਤੇਰੇ ਵਿਹੜੇ ਪਾਰ ਹੋ ਜਾਣਗੇ। ਸੋ ਕਹਿਣ ਤੋਂ ਭਾਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਸਿੱਖਾਂ ਨੇ ਕਮਾਈ ਕੀਤੀ, ਉਹ ਆਪ ਵੀ ਤਰੇ ਅਤੇ ਤਾਰਿਆ ਅਤੇ ਹੁਣ ਵੀ ਤਾਰਦੇ ਨੇ, ਉਹਨਾਂ ਦੀ ਸਿੱਖਿਆ ਜਿਹੜਾ ਜੀਵਨ ਹੈ ਸਿੱਖਾਂ ਵਾਸਤੇ, ਉਹ ਸਾਧ ਸੰਗੀ ਜਿਵੇਂ ਨਾ ਸਮੁੰਦਰ ਦੇ ਵਿੱਚ ਜਿਹੜੇ ਸਮੁੰਦਰੀ ਜਹਾਜ਼ ਨੇ, ਉਹ 'ਚ ਬਹੁਤ ਉੱਚੇ ਉੱਚੇ ਮਨਾਰਾਂ ਹੁੰਦੀਆਂ ਨੇ, ਉੱਥੇ ਉੱਚੇ ਮਨਾਰਾਂ ਦੇ ਉੱਤੇ ਸਾਧ ਸੰਗਤ ਜੀ ਵੱਡੇ ਵੱਡੇ ਲਾਈਟਾਂ ਜਗਦੀਆਂ ਨੇ, ਅਤੇ ਸਮੁੰਦਰੀ ਜਿਹੜਾ ਜਹਾਜ਼ ਹੈ ਉਹ ਜਿਹੜੇ ਉਹਦੇ ਚਲਾਉਣ ਵਾਲੇ ਨੇ, ਉਹਨਾਂ ਨੂੰ ਉੱਥੋਂ ਦਿਸ਼ਾ ਮਿਲਦੀ ਹੈ। ਇਸੇ ਤਰ੍ਹਾਂ ਅੱਜ ਵੀ ਜਿਹੜੇ ਗੁਰਸਿੱਖ ਨੇ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਚਾਂਦਨੀ ਚੌਕ ਵਿੱਚ ਭਾਈ ਮਤੀ ਦਾਸ ਅੱਜ ਵੀ ਆਪਾਂ ਨੂੰ ਆਵਾਜ਼ ਦੇ ਰਹੇ ਹੈ ਕਿ ਸਿੱਖੀ ਦਾ ਮਾਰਗ ਐਸਾ ਹੈ, ਅਤੇ ਅੱਜ ਵੀ ਉੱਥੋਂ ਆਪਾਂ ਨੂੰ ਦ੍ਰਿੜਤਾ ਮਿਲਦੀ ਹੈ, ਪ੍ਰੇਰਣਾ ਮਿਲਦੀ ਹੈ। ਸਤਿਗੁਰੂ ਮਹਾਰਾਜ ਨੇ ਸਿੱਖਾ ਜਿਹੜੇ ਸਿੱਖ ਗੁਰੂ ਦਾ ਉਪਦੇਸ਼ ਕਮਾਉਂਦੇ ਨੇ, ਆਪ ਵੀ ਤਰਦੇ ਅਤੇ ਹੋਰਨਾਂ ਵੀ ਤਾਰ ਦਿੰਦੇ ਹਨ।
ਨਹੀਂ ਸਾਧਨਾ ਚਾਹੀਏ ਕੋਈ,
ਕਿਤਨੀ ਵੱਡੀ ਮਹਾਨਤਾ ਹੈ। ਅਤੇ ਮਹਾਰਾਜ ਕਹਿੰਦੇ ਜਿਹੜੇ ਗੁਰਸਿੱਖ ਨਾ ਗੁਰਬਾਣੀ ਪੜ੍ਹਦੇ ਨੇ ਅਤੇ ਸੇਵਾ ਕਰਦੇ ਨੇ, ਸੰਗਤ ਕਰਦੇ ਨੇ, ਕਹਿੰਦੇ ਹੁਣ ਉਹ ਕੁਝ ਵੀ ਕਰਨ ਦੀ ਲੋੜ ਨਹੀਂ, ਨਾ ਜਪ, ਜਪ ਤੋਂ ਭਾਵ ਇਹ ਨਹੀਂ ਵੀ ਗੁਰਮੰਤਰ ਨਾ ਪੜ੍ਹੋ, ਬਾਣੀ ਨਾ ਪੜ੍ਹੋ, ਜਿਹੜੇ ਬਾਕੀ ਮੰਤਰ ਨਾ ਪੜ੍ਹਦੇ ਆ ਲੋਕ, ਜਿਵੇਂ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟ ਹੈ, ਜਿਹੜੇ ਵਿਖਾਵੇ ਦੇ ਜਪਤਾ ਪਨੇ, ਉਹ ਕਰਨ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਕਹਿੰਦੇ ਜਿਹੜੇ ਸਿੱਖ ਸੰਗਤ ਵਿੱਚ ਆਓ ਜਾਂਦੇ ਨੇ, ਉਹ ਕਿਸੇ ਤਰ੍ਹਾਂ ਦਾ ਕੋਈ ਹੋਰ ਜਿਹੜਾ ਸਾਧਨ ਹੈ ਨਾ, ਜਿਹੜੇ ਬਾਕੀ ਸਾਧਨ ਨੇ ਵਰਤ ਰੱਖਣੇ, ਨਿਯਮ ਰੱਖਣੇ, ਉਹ ਲੋੜ ਨਹੀਂ ਹੈ, ਉਹ ਸਹਿਜੇ ਹੀ ਸੰਸਾਰ ਤੋਂ ਪਾਰ ਹੋ ਜਾਂਦੇ ਹਨ।
ਮੇਲੀ ਸਤਸੰਗਤ ਕੋ ਹੋਏ,
ਕਹਿੰਦੇ ਜਿਹੜੇ ਸੰਗਤ ਵਿੱਚ ਆ ਕੇ ਮਿਲ ਜਾਂਦੇ ਨੇ, ਉਹ ਸੰਸਾਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ। ਸੰਗਤ ਹੀ ਐਸੀ ਵਡਿਆਈ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਹੇ ਹੈ, ਖੋਜਤ ਸੁਣੀਏ ਹੋ ਸੋਏ, ਸਾਹ ਸੰਗਮ ਤਰਿਓ ਨਾ ਕੋਈ, ਬਿਨਾਂ ਪੂਰੇ ਗੁਰੂ ਸੰਗਤ ਤੋਂ ਕੋਈ ਤਰਿਆ ਨਹੀਂ ਹੈ। ਸੰਗਤ ਵਿੱਚ ਆ ਕੇ ਜਿਹੜਾ ਸੰਗਤ ਵਿੱਚ ਆ ਗਿਆ, ਸਮਝ ਲਓ ਉਤਰ ਗਿਆ, ਇਹ ਗੁਰੂ ਦੀ ਨਿਸ਼ਾਨੀ ਹੈ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਹਰ ਜਨ ਰਾਮ ਰਾਮ ਧਿਆਏ, ਏਕ ਪੁਰਖ ਪਖ ਸੁਖ ਸਾਧ ਸਮਾਗਮ, ਕੋਟ ਵੈਕੁੰਠੇ ਪਾਏ। ਅਤੇ ਸੰਗਤ ਦੀ ਸਤਸੰਗਤ ਦੀ ਐਸੀ ਵਡਿਆਈ ਹੈ, ਮਹਾਰਾਜ ਕਹਿੰਦੇ ਮੇਲੀ ਸਤਸੰਗ ਕੇ ਹੋਏ, ਜਿਹੜੇ ਕਹਿੰਦੇ ਸੰਗਤ ਵਿੱਚ ਆ ਕੇ ਮਿਲ ਜਾਂਦੇ ਨੇ, ਕਹਿੰਦੇ ਵੀ ਉਹਨੂੰ ਕਿਸੇ ਸਾਧਨ ਕਰਨ ਦੀ ਲੋੜ ਨਹੀਂ, ਅਤੇ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਉਹਨਾਂ ਦਾ ਮਨ ਆਪਣੇ ਆਪ ਹੀ ਇਕਾਗਰ ਹੋਣ ਲੱਗ ਜਾਂਦਾ। ਕਬੀਰ ਇਹ ਘੜੀ ਆਧੀ ਘੜੀ ਆਧੀ ਹੂੰ ਤੇ ਆਦਿ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ, ਸੱਤੀ ਪਹਿਰੀ ਸੱਤ ਪਲਾ ਬਹੀਐ ਪੜਿਆ ਪਾਸ, ਤਿੱਥੇ ਪਾਪ ਉਨ ਵਿਚਾਰੀਐ ਕੂੜੈ ਘਟੈ ਰਾਸ। ਇਹ ਸੰਗਤ ਵਿੱਚ ਆ ਕੇ ਗੁਣ ਮਿਲਦੇ ਨੇ, ਜਿਹੜੀ ਕੂੜ ਦੀ ਪੂੰਜੀ ਹੈ ਪਾਪ ਨੇ, ਉਹ ਇੱਥੇ ਘਟਣੇ ਸ਼ੁਰੂ ਹੋ ਜਾਂਦੇ ਹੈ, ਅਤੇ ਪੁੰਨਾਂ ਵਿੱਚ ਵਾਧਾ ਹੁੰਦਾ, ਹੌਲੀ ਹੌਲੀ ਕਰਦਿਆਂ ਕਰਦਿਆਂ ਰੰਗ ਲਾਗਤ 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 ਹੈ, ਉਹ ਭਾਗਤ 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 ਹੈ, ਗੁਰਸਿੱਖ ਦੀ ਅਵਸਥਾ ਬਣ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹੀ ਭਾਈ ਸੌਖਾ ਤਰੀਕਾ ਹੈ, ਸੰਗਤ ਕਰਨੀ, ਸੰਗਤ ਵਿੱਚ ਆਉਣਾ, ਇਹਦੇ ਨਾਲ ਹੀ ਸ਼ੁਭ ਗੁਣ ਮਿਲਦੇ ਨੇ ਅਤੇ ਗੁਣਾ ਕਰਕੇ ਹੀ ਭਗਤੀ ਪ੍ਰਾਪਤ ਹੋਵੇਗੀ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਕਰਕੇ ਸੰਗਤ ਕਰੀਏ, ਸੇਵਾ ਕਰੀਏ, ਸਿਮਰਨ ਕਰੀਏ, ਇਹ ਗੁਰੂ ਘਰ ਦਾ ਉਪਦੇਸ਼ ਹੈ। ਸਤਸੰਗ ਜੀ ਸਮਾਂ ਸਮਾਪਤ ਹੈ, ਇਤਿਹਾਸ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਜੀ ਭੁੱਲਣਹਾਰ ਹੈ, ਤੁੱਛ ਬੁੱਧੀ ਅਨੁਸਾਰ ਵਿਚਾਰ ਕਰਦਿਆਂ ਹੁਣ ਭੁੱਲਾਂ ਦੀ ਖਿਮਾ ਕਰਨੀ ਜੀ, ਇੱਥੇ ਸਮਾਪਤੀ ਹੈ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀਹੋਵਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਹਦਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਰ, ਏਕ ਅੱਖਰ ਹਨੁਮਾਨ ਵਸਤ ਨਾਨਕ ਹੋਤ ਨਿਹਾਰ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।